ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ ਜੀਵਾ ਤੇਰਾ ਨਾਏ ਮਨ ਆਨੰਦ ਹੈ ਜੀਓ ਸਾਚੋ ਸਾਚਾ ਨਾਓ ਗੁਣ ਗੋਬਿੰਦ ਹੈ ਜੀਓ ਜੀਵਾ ਤੇਰਾ ਨਾਏ ਮਨ ਆਨੰਦ ਹੈ ਜੀਓ ਸਾਚੋ ਸਾਚਾ ਨਾਓ ਗੁਣ ਗੋਬਿੰਦ ਹੈ ਜੀਓ ਗੁਰ ਗਿਆਨ ਅਪਾਰਾ ਸਿਰਜਨ ਹਾਰਾ ਜਿਨ ਸਿਰਜੀ ਤਿਨ ਗੋਈ ਪਰਵਾਣਾ ਆਇਆ ਹੁਕਮ ਬਿਠਾਇਆ ਫੇਰ ਨਾ ਸਕੈ ਕੋਈ ਆਪੇ ਘਰ ਵੇਖੈ ਸਿਰ ਸਿਰ ਲੇਖੈ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਆਗਮ ਅਗੋਚਰ ਜੀਵਾ ਸੱਚੇ ਨਾਏ ਆਪੇ ਘਰ ਵੇਖੈ ਸਿਰ ਸਿਰ ਲੇਖੈ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਆਗਮ ਅਗੋਚਰ ਜੀਵਾ ਸੱਚੇ ਨਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਗਰੀਬ ਨਿਵਾਜ ਪਤਿਤ ਪਾਵਨ ਕਿਰਪਾ ਦੇ ਖਜ਼ਾਨੇ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਬੈਠੇ ਗੁਰੂ ਕੇ ਸਰਬੱਤ ਮਾਈ ਭਾਈ ਸਾਧ ਸੰਗਤ ਜੀਓ, ਅੱਜ ਆਪਾਂ ਸਾਰੇ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਕਥਾ ਸਰਵਣ ਕਰਨ ਦੇ ਵਾਸਤੇ ਰੋਜ਼ਾਨਾ ਦੀ ਤਰ੍ਹਾਂ ਮੰਜੀ ਸਾਹਿਬ ਦੀਵਾਨ ਹਾਲ ਜੀ ਵਿਖੇ ਪਹੁੰਚੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਦਰਸ਼ਨਾਂ ਦੀਆਂ ਪਿਆਸਾਂ ਬੁਝਾ ਰਹੇ ਹਾਂ। ਸਤਿਗੁਰੂ ਜੀ ਦੇ ਮਹਾਨ ਅਸਥਾਨਾਂ ਦੇ ਉੱਤੇ ਸੰਗਤਾਂ ਅਰਦਾਸਾਂ ਬੇਨਤੀਆਂ ਕਰਕੇ ਮਨ ਬਿਰਤੀਆਂ ਨੂੰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਵਿੱਚ ਜੋੜ ਕਰਕੇ ਆਪਣਾ ਜੀਵਨ ਸਫਲਾ ਕਰ ਰਹੀਆਂ ਹਨ। ਅੱਜ ਅੰਮ੍ਰਿਤ ਵੇਲੇ ਰੋਜ਼ਾਨਾ ਦੀ ਤਰ੍ਹਾਂ ਸੱਚੇ ਪਾਤਸ਼ਾਹ ਜੀ ਨੇ ਪ੍ਰਕਾਸ਼ਮਾਨ ਹੋ ਕਰਕੇ ਸਾਨੂੰ ਜੋ ਇਲਾਹੀ ਰੱਬੀ ਫਰਮਾਨ ਜਾਰੀ ਕੀਤਾ ਹੈ ਅਤੇ ਅਸੀਂ ਇੱਥੇ ਨਿਮਾਣੀ ਜੀ ਕੋਸ਼ਿਸ਼ ਵਜੋਂ ਇਸ ਮੁੱਖ ਵਾਕ ਨੂੰ ਸਮਝਣ ਦੇ ਵਾਸਤੇ ਇਸ ਦੀ ਸਾਨੂੰ ਸੋਝੀ ਪੈ ਜਾਵੇ, ਅਸੀਂ ਜੀਵਨ ਦੇ ਵਿੱਚ ਇਸ ਦੀ ਕਮਾਈ ਕਰ ਸਕੀਏ, ਉਸ ਵਾਸਤੇ ਅਸੀਂ ਇੱਥੇ ਜੁੜ ਬੈਠੇ ਹਾਂ। ਅੱਜ ਦਾ ਮੁੱਖ ਵਾਕ ਸੱਚੇ ਪਾਤਸ਼ਾਹ ਜੀ ਨੇ ਧਨਾਸਰੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਬਖਸ਼ਿਆ ਹੈ। ਸੱਚੇ ਪਾਤਸ਼ਾਹ ਜੀ ਅੱਜ ਨਾਮ ਦੀ ਮਹਿਮਾ ਦਾ ਵਖਿਆਨ ਕਰਦੇ ਨੇ। ਨਾਮ ਦੇ ਜੁੜਨ ਦੇ ਨਾਲ ਜੀਵ ਦੇ ਮਨ ਦੇ ਵਿੱਚ ਸਦਾ ਆਨੰਦ ਹੋ ਜਾਂਦਾ ਹੈ, ਇਸ ਦਾ ਸਤਿਗੁਰੂ ਜੀ ਸਾਨੂੰ ਕਥਨ ਕਰਦੇ ਨੇ। ਸਾਡੇ ਜੀਵਨ ਮਨੋਰਥ ਦੇ ਵਾਸਤੇ ਸਾਨੂੰ ਸੋਝੀ ਪਾਉਂਦੇ ਨੇ। ਧਨਾਸਰੀ ਰਾਗ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਹਨ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪਹਿਲਾ, ਜੀਵਾ ਧੀਰਾ ਨਾਈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਹ ਪਾਵਨ ਹੁਕਮਨਾਮਾ ਨਵੀਨ ਸਵਰੂਪਾਂ ਉੱਪਰ 688 ਅੰਗ ਤੇ ਸੁਭਾਏਮਾਨ ਹੈ। ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਜੀਵਾ ਤੇਰੇ ਨਾਏ। ਸਤਿਗੁਰੂ ਜੀ ਫਰਮਾਉਂਦੇ ਹਨ, ਹੇ ਅਕਾਲ ਪੁਰਖ, ਮੈਂ ਤੇਰਾ ਨਾਮ ਲੈ ਕਰਕੇ, ਮੈਂ ਤੇਰੇ ਨਾਮ ਦੇ ਵਿੱਚ ਜੁੜ ਕਰਕੇ ਜਿਉਂਦੀ ਹਾਂ। ਨਾਮ ਦੇ ਨਾਲ ਹੀ ਅਸਲ ਦੇ ਵਿੱਚ ਜੀਵਨ ਹੈ। ਨਾਮ ਤੋਂ ਬਿਨਾਂ ਸਾਰੇ ਹੀ ਮਨੁੱਖ ਮਰੇ ਹੋਏ ਹਨ। ਸਤਿਗੁਰੂ ਜੀ ਦਾ ਫਰਮਾਨ, ਸਤਿਗੁਰੂ ਜੀ ਦੀ ਬਾਣੀ ਅਸੀਂ ਰੋਜ਼ ਪੜ੍ਹਦੇ ਹਾਂ, ਆਖਾਂ ਜੀਵਾ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਅਸਲੀ ਜੋ ਜੀਵਨ ਦਾ ਰਾਹ ਹੈ, ਜੋ ਜੀਵਨ ਦਾ ਮਨੁੱਖ ਦਾ ਇੱਥੇ ਆਉਣ ਦਾ ਮਕਸਦ ਹੈ, ਉਹ ਵਾਹਿਗੁਰੂ ਅਕਾਲ ਪੁਰਖ ਦਾ ਨਾਮ ਹੈ। ਇੱਕ ਅਕਾਲ ਪੁਰਖ ਦੇ ਨਾਲ ਜੁੜ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਨ ਦੇ ਵਿੱਚ ਹੀ ਇੱਥੇ ਆਨੰਦ ਹੈ। ਅਤੇ ਜੀਵਨ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਦੇ ਨਾਮ ਨੂੰ ਜਪਣ ਵਾਲਿਆਂ ਨੂੰ ਹੀ ਜਿਉਂਦਿਆਂ ਵਿੱਚ ਗਿਣਦੇ ਹਨ।
ਮਨ ਆਨੰਦ ਹੈ ਜੀਓ।
ਸਤਿਗੁਰੂ ਜੀ ਫਰਮਾਉਂਦੇ ਨੇ ਕਿ ਨਾਮ ਨੂੰ ਜਪ ਕੇ ਸਾਡੇ ਮਨ ਦੇ ਵਿੱਚ ਆਨੰਦ ਹੈ। ਆਨੰਦ ਕਿਹੋ ਜਿਹਾ ਹੁੰਦਾ, ਇਹ ਸਾਨੂੰ ਮਹਾਨ ਪਵਿੱਤਰ ਸਿੱਖ ਤਵਾਰੀਖ ਦੇ ਵਿੱਚੋਂ ਸੋਝੀ ਪੈਂਦੀ। ਸਭ ਤੋਂ ਪਹਿਲਾਂ ਤਾਂ ਪੰਚਮ ਗੁਰਦੇਵ ਸ਼ਾਂਤੀ ਦੇ ਪੁੰਜ ਜਦੋਂ 33 ਤਵੀ ਦੇ ਉੱਤੇ ਬੈਠੇ, ਉਦੋਂ ਵੀ ਨਾਮ ਦਾ ਆਨੰਦ ਮਾਣ ਰਹੇ ਹਨ। 33 ਲੋਹ ਦਾ ਕੋਈ ਸੇਕ ਨਹੀਂ, 33 ਲੋਹ ਦਾ ਕੋਈ ਖੌਫ ਨਹੀਂ, ਕੋਈ ਡਰ ਨਹੀਂ, ਕਿਸੇ ਵੀ ਤਰ੍ਹਾਂ ਦਾ ਮਨ ਡੋਲ ਨਹੀਂ ਰਿਹਾ। ਮਨ ਇੱਕ ਰਸ ਆਨੰਦ ਦੇ ਵਿੱਚ ਹੈ। ਕਿਉਂ? ਕਿਉਂਕਿ ਸਰੀਰ ਆਪਣਾ ਅਕਾਲ ਪੁਰਖ ਵਾਹਿਗੁਰੂ ਨੂੰ ਭੇਟਾ ਕਰ ਦਿੱਤਾ ਹੈ। ਆਪ ਅਕਾਲ ਰੂਪ ਹੋ ਕਰਕੇ ਦੁਨੀਆਂ ਦੇ ਭਲੇ ਦੇ ਵਾਸਤੇ, ਦੁਨੀਆਂ ਨੂੰ ਸਮਝਾਉਣ ਦੇ ਵਾਸਤੇ, ਸਹੀ ਮਾਰਗ ਦੇ ਉੱਤੇ ਪਾਉਣ ਵਾਸਤੇ ਸੱਚੇ ਪਾਤਸ਼ਾਹ ਜੀ ਸ਼ਹਾਦਤਾਂ ਦਾ ਜਿਹੜਾ ਜਾਮ ਹੈ ਉਹ ਪੀ ਰਹੇ ਨੇ। ਸਤਿਗੁਰੂ ਸਾਹਿਬ ਜੀ ਨੇ ਜਿਹੜੇ ਵੀ ਸਿੱਖਾਂ ਨੇ ਨਾਮ ਦੇ ਵਿੱਚ ਆਪਣਾ ਆਪ ਰੰਗ ਕਰਕੇ ਗੁਰਾਂ ਦੇ ਹੁਕਮਾਂ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲ ਕਰਕੇ ਆਪਣੇ ਜੀਵਨ ਦੇ ਵਿੱਚ ਤਬਦੀਲੀ ਲਿਆਂਦੀ, ਅਤੇ ਸਦਾ ਆਪਣਾ ਜੋ ਮਨ ਹੈ, ਜੋ ਆਪਣੀ ਰੂਹ ਹੈ, ਆਤਮਾ ਹੈ, ਉਸ ਨੂੰ ਵਾਹਿਗੁਰੂ ਦੇ ਨਾਮ ਦੇ ਵਿੱਚ ਰੰਗਿਆ, ਉਹਨਾਂ ਦੇ ਮਨ ਵਿੱਚ ਆਨੰਦ ਹੋ ਗਿਆ। ਆਨੰਦ ਕਿਹੋ ਜਿਹਾ? ਜਿਵੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਭਾਈ ਮਨੀ ਸਿੰਘ ਸਾਹਿਬ ਜੀ, ਜਿਨ੍ਹਾਂ ਨੇ ਬੰਦ ਕਟਾਉਣ ਦੇ ਬਾਵਜੂਦ ਵੀ ਜਲਾਦ ਨੂੰ ਦੱਸ ਰਹੇ ਨੇ ਕਿ ਬੰਦ ਗੁੱਟ ਤੋਂ ਨਹੀਂ, ਉਂਗਲ ਦੇ ਪੋਟੇ ਤੋਂ ਸ਼ੁਰੂ ਹੁੰਦਾ, ਇੱਥੋਂ ਕੱਟ। ਉਹ ਆਨੰਦ ਹੈ ਜਿਹਦੇ ਵਿੱਚ ਮੌਤ ਦਾ ਵੀ ਕੋਈ ਖੌਫ ਨਹੀਂ ਰਹਿੰਦਾ। ਸਰੀਰ ਦੇ ਜਿਹੜੇ ਦੁੱਖ ਨੇ ਉਹਨਾਂ ਤੋਂ ਬੰਦਾ ਉਤਾਂਹ ਉੱਠ ਜਾਂਦਾ, ਮਾਨ ਤਨ ਧਨ ਅਕਾਲ ਪੁਰਖ ਨੂੰ ਅਰਪਣ ਕਰ ਦਿੰਦਾ ਹੈ। ਅਜਿਹਾ ਆਨੰਦ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ,
ਸਾਚੂ ਸਾਚਾ ਨਾਓ।
ਸੱਚੇ ਪਾਤਸ਼ਾਹ ਜੀ ਦਾ ਥਿਰ ਰਹਿਣ ਵਾਲਾ ਨਾਮ ਹੈ। ਸਤਿਗੁਰੂ ਜੀ ਦੇ ਨਾਮ ਤੋਂ ਬਿਨਾਂ ਕੋਈ ਵੀ ਵਸਤੂ ਥਿਰ ਰਹਿਣ ਵਾਲੀ ਨਹੀਂ, ਸੱਚੀ ਨਹੀਂ। ਸੱਚੇ ਅਕਾਲ ਪੁਰਖ ਦਾ ਸੱਚਾ ਨਾਮ ਹੀ ਦੁਨੀਆਂ ਵਿੱਚ ਵਰਤ ਰਿਹਾ ਹੈ।
ਗੁਣ ਗੋਬਿੰਦ ਹੈ ਜੀਓ,
ਅਕਾਲ ਪੁਰਖ ਦੇ ਹੀ ਸਾਰੇ ਗੁਣ ਦੁਨੀਆਂ ਦੇ ਅੰਦਰ ਵਰਤ ਰਹੇ ਨੇ। ਉਹੀ ਇਸ ਦੁਨੀਆਂ ਨੂੰ ਪੈਦਾ ਕਰਨ ਵਾਲਾ, ਉਹੀ ਸਿਰਜਣਹਾਰਾ ਹੈ। ਉਸ ਦੇ ਗੁਣਾਂ ਨਾਲ ਹੀ ਸਾਰੀ ਦੁਨੀਆਂ ਚੱਲ ਰਹੀ ਹੈ।
ਗੁਰ ਗਿਆਨ ਅਪਾਰਾ ਸਿਰਜਣਹਾਰਾ,
ਇਹ ਜੋ ਗਿਆਨ ਹੈ, ਇਹਨਾਂ ਗੱਲਾਂ ਦੀ ਸੋਝੀ ਗੁਰੂ ਵਾਹਿਗੁਰੂ ਦੇ ਨਾਮ ਦੇ ਵਿੱਚ ਜੁੜ ਕੇ ਗੁਰੂ ਦੇ ਗਿਆਨ ਦੇ ਨਾਲ ਆਉਂਦੀ ਹੈ। ਗਿਆਨ ਦੁਨੀਆਂ 'ਤੇ ਕਈ ਤਰ੍ਹਾਂ ਦੇ ਨੇ। ਅਸੀਂ ਦੁਨਿਆਵੀ ਪੜ੍ਹਾਈਆਂ ਨੂੰ ਅੱਜ ਕੱਲ੍ਹ ਵੱਧ ਤਰਜੀਹ ਦਿੰਦੇ ਹਾਂ। ਸਕੂਲਾਂ ਕਾਲਜਾਂ ਦੇ ਵਿੱਚ ਬੰਦੇ ਨੂੰ ਉਹਦਾ ਜੀਵਨ ਮਨੋਰਥ ਨਹੀਂ ਸਮਝਾਇਆ ਜਾਂਦਾ। ਉੱਥੇ ਤਾਂ ਕੇਵਲ ਅਤੇ ਕੇਵਲ ਪਦਾਰਥਵਾਦੀ ਪੜ੍ਹਾਈ ਕਰਾਈ ਜਾਂਦੀ ਹੈ ਕਿ ਕਿਵੇਂ ਪਦਾਰਥਾਂ ਨੂੰ ਪੈਦਾ ਕਰਨਾ, ਕਿਵੇਂ ਨਵੀਆਂ ਕਾਢਾਂ ਕੱਢਣੀਆਂ, ਕਿਵੇਂ ਪੜ੍ਹਾਈ ਕਰਕੇ ਜੋ ਪਦਾਰਥਵਾਦ ਦਾ ਪਸਾਰਾ ਹੈ ਉਸ ਦੇ ਵਿੱਚ ਆਪਣਾ ਹਿੱਸਾ ਪਾਉਣਾ ਹੈ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਜੋ ਧੁਰੋਂ ਅਕਾਲ ਪੁਰਖ ਦੁਨੀਆਂ ਦੇ ਮਾਲਕ ਵਾਹਿਗੁਰੂ ਵੱਲੋਂ ਸੱਚੇ ਪਾਤਸ਼ਾਹ ਜੀ ਨੂੰ ਬਾਣੀ ਆਈ, ਉਸ ਦਾ ਗਿਆਨ ਗੁਰਾਂ ਦੀ ਬਾਣੀ ਸਾਨੂੰ ਦਿੰਦੀ ਹੈ। ਗੁਰੂ ਦਾ ਜਿਹੜਾ ਗਿਆਨ ਹੈ ਉਹ ਸੱਚਾ ਤੀਰਥ ਹੈ। ਗੁਰੂ ਦੇ ਗਿਆਨ ਨਾਲੋਂ ਉੱਤਮ ਗਿਆਨ ਦੁਨੀਆਂ 'ਤੇ ਕੋਈ ਵੀ ਨਹੀਂ। ਕਿਸੇ ਵੀ ਤਰ੍ਹਾਂ ਦਾ ਵਿਗਿਆਨ, ਉਹ ਗੁਰੂ ਦੇ ਜੋ ਗਿਆਨ ਹੈ, ਪਵਿੱਤਰ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਹੈ, ਉਸ ਦੇ ਨਾਲੋਂ ਉਤਾਂਹ ਨਹੀਂ। ਇਸ ਕਰਕੇ ਸਾਨੂੰ ਸਾਰਿਆਂ ਨੂੰ ਹੀ ਗੁਰੂ ਦੇ ਗਿਆਨ ਨਾਲ ਜੁੜ ਕਰਕੇ ਵਾਹਿਗੁਰੂ ਦੇ ਨਾਮ ਦੇ ਵਿੱਚ ਅਭੇਦਤਾ ਪ੍ਰਾਪਤੀ ਲਈ ਅਰਦਾਸ ਕਰਨੀ ਚਾਹੀਦੀ ਹੈ।
ਗੁਰ ਗਿਆਨ ਅਪਾਰਾ ਸਿਰਜਣਹਾਰਾ,
ਆਪ ਅਕਾਲ ਪੁਰਖ ਵਾਹਿਗੁਰੂ ਤੇ ਗੁਰੂ ਹੀ ਇਸ ਧਰਤੀ ਦਾ ਸਿਰਜਣਹਾਰ ਹੈ। ਗੁਰੂ ਦਾ ਅਪਾਰ ਗਿਆਨ ਲੈ ਕਰਕੇ ਮਨੁੱਖ ਇਸ ਭਵਜਲ ਸਮੁੰਦਰ ਤੋਂ ਤਰਦਾ ਹੈ।
ਜਿਨ ਸਿਰਜੀ ਤਿੰਨ ਗੋਈ,
ਜਿਹੜੇ ਅਕਾਲ ਪੁਰਖ ਸਿਰਜਣਹਾਰਾ ਹੈ, ਜਿਹਨੇ ਇਹ ਦੁਨੀਆ ਬਣਾਈ, ਉਸ ਨੇ ਹੀ ਇੱਕ ਦਿਨ ਖਤਮ ਕਰ ਦੇਣੀ ਹੈ। ਜੀਵ ਦੇ ਵੱਸ ਕੁਝ ਵੀ ਨਹੀਂ। ਜੋ ਕੁਝ ਕਰਨ ਵਾਲਾ ਹੈ, ਸਿਰਜਣਹਾਰਾ ਹੈ, ਉਹ ਅਕਾਲ ਪੁਰਖ ਆਪ ਹੈ। ਜਿਹਨੇ ਇਹ ਸਿਰਜੀ ਆ ਧਰਤੀ, ਉਸ ਨੇ ਹੀ ਇੱਕ ਦਿਨ ਖਤਮ ਕਰ ਦੇਣੀ ਹੈ। ਉਹੀ ਖਤਮ ਕਰਨ ਵਾਲਾ ਹੈ, ਉਹੀ ਪੈਦਾ ਕਰਨ ਵਾਲਾ ਹੈ।
ਪਰਵਾਣਾ ਆਇਆ ਹੁਕਮ ਪਠਾਇਆ,
ਜਦੋਂ ਧੁਰੋਂ ਅਕਾਲ ਪੁਰਖ ਵਾਹਿਗੁਰੂ ਦਾ ਫੁਰਮਾਨ ਆਉਂਦਾ ਹੈ, ਇਸ ਦੁਨੀਆਂ ਦੇ ਵਿੱਚੋਂ ਜਾਣ ਦਾ ਸੱਦਾ ਆਉਂਦਾ ਹੈ, ਅਕਾਲ ਪੁਰਖ ਹੁਕਮ ਕਰ ਦਿੰਦਾ ਹੈ ਜੀਵ ਆਤਮਾ ਨੂੰ ਕਿ ਆਪਣਾ ਸਰੀਰ ਛੱਡ ਕੇ ਵਾਪਸ ਜਾਣ ਦਾ, ਅਕਾਲ ਪੁਰਖ ਦੇ ਦਰ ਦੇ ਉੱਤੇ ਜਾਣ ਦਾ। ਸਮਾਂ ਜੋ ਪ੍ਰਵਾਣਾ ਹੈ ਉਹ ਜਦੋਂ ਆ ਜਾਂਦਾ ਹੈ, ਉਦੋਂ ਉਸ ਨੂੰ ਕੋਈ ਰੋਕ ਨਹੀਂ ਸਕਦਾ। ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਆਸਾ ਦੀ ਵਾਰ ਵਿੱਚ, ਨਾਨਕ ਜੀ ਉਪਾਏ ਕਹਿ ਲਿਖ ਨਾਵੇ ਧਰਮ ਬਹਾਲਿਆ, ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ, ਥਾਉ ਨਾ ਪਾਇਨ ਕੂੜਿਆਰ, ਮੋਹ ਕਾਲੇ ਦੋਜਕ ਚਾਲਿਆ, ਤੇਰੇ ਨਾਏ ਰੱਤੇ ਸੇ ਜਿਣ ਗਏ। ਜਿਹੜੇ ਅਕਾਲ ਪੁਰਖ ਦੇ ਨਾਮ ਦੇ ਵਿੱਚ ਰੰਗੇ ਹੁੰਦੇ ਨੇ, ਰੱਬੀ ਪਿਆਰ ਦੇ ਵਿੱਚ ਆਪਣਾ ਜੀਵਨ ਬਤੀਤ ਕਰਦੇ ਨੇ, ਗੁਰਬਾਣੀ ਨੂੰ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨ ਕੇ ਭਵਜਲ ਸਮੁੰਦਰ ਤੋਂ ਪਾਰ ਤਰਦੇ ਨੇ, ਉਹ ਉਸ ਸੱਚੀ ਦਰਗਾਹ ਦੇ ਵਿੱਚ ਜਾ ਕੇ ਜਿੱਤ ਜਾਂਦੇ ਨੇ। ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਇਹ ਜਿਹੜਾ ਸਰੀਰ ਰੂਪੀ ਕੱਪੜਾ ਹੈ ਉਹ ਦੁਨੀਆਂ ਦੇ ਵਿੱਚ ਹੀ ਛੱਡ ਕੇ ਇਹ ਨਾਲ ਨਹੀਂ ਲੈ ਕੇ ਜਾਣਾ। ਮਾਇਆ ਪਦਾਰਥ ਤਾਂ ਕੀ ਜਾਣੀ ਆ, ਸਾਡੇ ਹੱਥ ਪੈਰ, ਸਾਡੀਆਂ ਅੱਖਾਂ, ਸਾਡਾ ਸਰੀਰ, ਉਹ ਵੀ ਨਾਲ ਨਹੀਂ ਜਾਣਾ, ਉਹ ਵੀ ਬੇਜਾਨ ਹੋ ਕਰਕੇ ਇੱਥੇ ਰਹਿ ਜਾਣਾ। ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਭਾਵਣਾ। ਉੱਥੇ ਜਾ ਕੇ ਸੱਚੀ ਕਚਹਿਰੀ ਦੇ ਵਿੱਚ ਆਪਣੇ ਜਿਹੜੇ ਮੰਦੇ ਚੰਗੇ ਕੰਮ ਕੀਤੇ ਹੋਏ ਨੇ ਉਹ ਆਪ ਨੂੰ ਹੀ ਭੁਗਤਣੇ ਪੈਣੇ ਨੇ। ਉੱਥੇ ਕਿਸੇ 'ਤੇ ਵੀ ਇਲਜ਼ਾਮਬਾਜ਼ੀ ਨਹੀਂ ਲੱਗ ਸਕਦੀ ਕਿ ਇਸ ਕਰਕੇ ਮੈਂ ਮਾੜਾ ਕੰਮ ਕਰਤਾ, ਇਸ ਕਰਕੇ ਮੇਰੇ 'ਤੇ ਕਿਸੇ ਨੇ ਮੇਰੇ ਤੋਂ ਕਰਾ ਲਿਆ। ਜੋ ਵੀ ਕੰਮ ਅਸੀਂ ਜ਼ਿੰਦਗੀ ਦੇ ਵਿੱਚ ਕੀਤੇ ਨੇ ਉਹ ਆਪ ਹੀ ਭੋਗਣੇ ਪੈਣੇ ਨੇ। ਤੇ ਜਦੋਂ ਹੁਕਮ ਅਕਾਲ ਪੁਰਖ ਨੇ ਦੇ ਦਿੱਤਾ, ਪਰਵਾਣਾ ਆਇਆ, ਹੁਕਮ ਪਠਾਇਆ, ਤਾਂ ਇੱਥੋਂ ਜਾਣਾ ਹੀ ਪੈਣਾ ਹੈ।
ਫੇਰ ਨਾ ਸਕਾ ਕੋਈ,
ਫੇਰ ਉਸ ਹੁਕਮ ਨੂੰ ਕੋਈ ਰੋਕ ਨਹੀਂ ਸਕਦਾ। ਜਦੋਂ ਇੱਕ ਵਾਰ ਸੱਦਾ ਆ ਜਾਵੇ, ਮਰਨ ਲਿਖਾਏ ਮੰਡਲ ਮਹਿ ਆਏ। ਬੰਦਾ ਮੌਤ ਤੋਂ ਡਰਦਾ, ਬਹੁਤ ਕੁਛ ਕਰਦਾ, ਮੌਤ ਤੋਂ ਡਰਦਾ ਬੰਦਾ ਆਪਣੀ ਜ਼ਿੰਦਗੀ ਨੂੰ ਵਧਾਉਣ ਦੇ ਵਾਸਤੇ ਬੜੇ ਯਤਨ ਕਰਦਾ, ਪਰ ਕੋਈ ਜਦੋਂ ਹੁਕਮ ਅਕਾਲ ਪੁਰਖ ਦਾ ਆ ਜਾਂਦਾ, ਕੋਈ ਟਾਲ ਨਹੀਂ ਸਕਦਾ। ਫਿਰ ਕਿਸੇ ਵੀ ਤਰ੍ਹਾਂ ਦਾ ਵੱਸ ਨਹੀਂ ਚੱਲਦਾ, ਜਿੰਨੇ ਮਰਜ਼ੀ ਡਾਕਟਰਾਂ ਕੋਲ ਚਲਿਆ ਜਾਵੇ, ਜਿੰਨੇ ਮਰਜ਼ੀ ਇਲਾਜ ਕਰਾ ਲਵੇ, ਜਦੋਂ ਮਰਨ ਦਾ ਸਮਾਂ ਆ ਗਿਆ ਜੋ ਵਾਹਿਗੁਰੂ ਨੇ ਮਿਥਿਆ, ਉਸ ਨੂੰ ਰੋਕ ਨਹੀਂ ਸਕਦੇ। ਇਸੇ ਕਰਕੇ ਹੀ ਗੁਰੂ ਕੇ ਜਿਹੜੇ ਸੂਰਮੇ ਨੇ, ਜਿਨ੍ਹਾਂ ਦੇ ਮਨ ਵਿੱਚ ਆਨੰਦ ਸੀ, ਉਹਨਾਂ ਨੂੰ ਇਸ ਗੱਲ ਦੀ ਪ੍ਰਤੀਤ ਸੀ। ਇਸ ਕਰਕੇ ਧਰਮ ਯੁੱਧ ਕਰਨ ਵਾਸਤੇ ਉਹਨਾਂ ਨੇ ਰੱਤਾ ਭਰ ਵੀ ਨਹੀਂ ਸੋਚਿਆ। ਬਾਬਾ ਦੀਪ ਸਿੰਘ ਜੀ ਸ਼ਹੀਦ, ਜਿਨ੍ਹਾਂ ਨੇ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਰਾਖੀ ਦੇ ਵਾਸਤੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਆਪਣਾ ਸੀਸ ਤਲੀ 'ਤੇ ਰੱਖ ਕੇ ਆਪਣਾ ਆਪਾ ਵਾਰ ਦਿੱਤਾ, ਅਜਿਹੇ ਜਿਹੜੇ ਗੁਰੂ ਕੇ ਪਿਆਰੇ ਨੇ, ਉਹਨਾਂ ਨੂੰ ਗੁਰੂ ਦਾ ਜੋ ਪੱਕਾ ਰਹਿਣ ਵਾਲਾ ਨਾਮ ਦਾ ਆਨੰਦ ਹੈ, ਉਹ ਮਿਲਿਆ ਹੁੰਦਾ ਹੈ। ਜਿੱਥੇ ਆਨੰਦ ਦੇ ਵਿੱਚ ਰਹਿ ਕਰਕੇ ਭਾਈ ਮਨੀ ਸਿੰਘ ਜੀ ਸ਼ਹੀਦੀ ਪਾਉਂਦੇ ਨੇ, ਬਾਬਾ ਦੀਪ ਸਿੰਘ ਜੀ ਸ਼ਹੀਦੀ ਪਾਉਂਦੇ ਨੇ, ਬਾਬਾ ਗੁਰਬਖਸ਼ ਸਿੰਘ ਜੀ, ਉੱਥੇ ਹੀ ਜੋ ਮੌਜੂਦਾ ਸਮਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹ ਵੀ ਦਰਬਾਰ ਸਾਹਿਬ ਦੀ ਰਾਖੀ ਕਰਦੇ ਹੋਏ ਗੋਲੀਆਂ ਦੇ ਨਾਲ ਸ਼ਹੀਦ ਹੁੰਦੇ ਨੇ, ਉਹ ਵੀ ਆਨੰਦ ਦੇ ਵਿੱਚ ਹੋਣ ਕਰਕੇ ਉਹਨਾਂ ਨੂੰ ਰੱਤਾ ਵੀ ਡਰ ਨਹੀਂ। ਇੱਕ ਉਹਨਾਂ ਨੂੰ ਇਹ ਭਰੋਸਾ ਹੈ ਕਿ ਜਦੋਂ ਉੱਪਰੋਂ ਹੁਕਮ ਆ ਗਿਆ, ਫਿਰ ਨਹੀਂ ਸਕਦੇ, ਫਿਰ ਭਾਵੇਂ ਕਮਰੇ ਦੇ ਵਿੱਚ ਬਹਿ ਜਾਈਏ, ਭਾਵੇਂ ਹਸਪਤਾਲ ਦੇ ਵਿੱਚ ਡਾਕਟਰ ਆਸੇ ਪਾਸੇ ਖੜ੍ਹੇ ਹੋਣ, ਫਿਰ ਹੁਕਮ ਨੂੰ ਅਸੀਂ ਟਾਲ ਨਹੀਂ ਸਕਦੇ। ਇਸੇ ਕਰਕੇ ਹੀ ਇਹਨਾਂ ਗੁਰਸਿੱਖਾਂ ਨੇ ਆਪਣੇ ਜੀਵਨ ਨੂੰ ਸਿੱਖੀ ਨੂੰ ਪਹਿਲ ਦੇ ਕਰਕੇ, ਗੁਰੂ ਨੂੰ ਪਹਿਲ ਦੇ ਕਰਕੇ ਭਾਵੇਂ ਜਾਨਾਂ ਵਾਰ ਦਿੱਤੀਆਂ, ਪਰ ਗੁਰੂ ਦੇ ਸਿਧਾਂਤ, ਗੁਰੂ ਦੀ ਸਿੱਖੀ ਤੋਂ ਆਪਣਾ ਜਿਹੜਾ ਕਦਮ ਆ ਉਹ ਪਿੱਛੇ ਨਹੀਂ ਪੱਟਿਆ। ਕਿਉਂਕਿ ਉਹਨਾਂ ਨੂੰ ਭਰੋਸਾ ਹੈ ਕਿ ਜਦੋਂ ਅਕਾਲ ਪੁਰਖ ਦਾ ਸੱਦਾ ਆਉਣਾ, ਉਦੋਂ ਸੰਸਾਰ ਤੋਂ ਜਾਣਾ ਹੀ ਹੈ।
ਆਪੇ ਘਰ ਵੇਖਾ ਸਿਰ ਸਿਰ ਲੇਖਾ,
ਆਪ ਹੀ ਅਕਾਲ ਪੁਰਖ ਜੀਵ ਨੂੰ ਦੁਨੀਆਂ ਦੇ ਵਿੱਚ ਪੈਦਾ ਕਰਕੇ ਭੇਜ ਕੇ ਆਪ ਹੀ ਉਸ ਨੂੰ ਵੇਖਦਾ ਹੈ। ਇਹ ਸੱਚੇ ਪਾਤਸ਼ਾਹ ਜੀ ਨੇ ਅਗੰਮੀ ਖੇਡ ਦੁਨੀਆਂ ਦੇ ਉੱਤੇ ਵਰਤਾਈ ਹੋਈ ਹੈ। ਆਪ ਹੀ ਜੀਵ ਨੂੰ ਪੈਦਾ ਕਰਦਾ, ਆਪ ਹੀ ਉਹਦੇ ਪਿਛਲੇ ਕਰਮਾਂ ਦੇ ਹਿਸਾਬ ਨਾਲ ਉਹਦੇ ਮੱਥੇ 'ਤੇ ਲੇਖ ਲਿਖ ਕੇ ਉਹਨੂੰ ਦੁਨੀਆਂ ਦੇ ਵਿੱਚ ਭੇਜ ਦਿੰਦਾ। ਉਸ ਮੁਤਾਬਕ ਬੰਦਾ ਆਪਣੀ ਕਾਰ ਕਮਾਉਂਦਾ, ਅਤੇ ਜਿਨ੍ਹਾਂ ਦੇ ਵੱਡੇ ਭਾਗ ਹੁੰਦੇ ਉਹ ਵਾਹਿਗੁਰੂ ਦੇ ਲੜ ਲੱਗ ਕੇ ਆਪਣਾ ਜੀਵਨ ਸਫਲਾ ਕਰਦੇ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮ ਦੇ ਵਿੱਚ ਹੀ ਬੰਦਾ ਆਉਂਦਾ, ਆਪ ਹੀ ਉਹ ਸਾਨੂੰ ਕਰਦਾ ਅਤੇ ਆਪ ਹੀ ਸਾਨੂੰ ਵੇਖਦਾ। ਅਤੇ ਹਰ ਸਿਰ ਦੇ ਉੱਤੇ ਸਾਡਾ ਜੋ ਲੇਖਾ ਹੈ ਉਹ ਲਿਖਿਆ ਜਾ ਰਿਹਾ ਹੈ। ਸਾਡੀ ਜਿਹੜੀ ਜੀਵਨ ਦੇ ਕੰਮ ਨੇ, ਕਰਮ ਨੇ, ਉਹ ਰਿਕਾਰਡ ਹੋ ਰਹੇ ਨੇ। ਜੀਵਨ ਦੇ ਵਿੱਚ ਜੋ ਮਾਇਆ ਇਕੱਠੀ ਕੀਤੀ ਉਹ ਨਾਲ ਨਹੀਂ ਜਾਣੀ, ਪਰ ਜਿਹੜੇ ਕਰਮ ਇਕੱਠੇ ਕਰ ਲਏ ਚੰਗੇ ਮਾੜੇ, ਉਹ ਨਾਲ ਚਲੇ ਜਾਣੇ ਨੇ। ਉਹ ਲੇਖੇ ਦੇ ਵਿੱਚ ਪੱਕੇ ਤੌਰ ਤੇ ਲਿਖੇ ਗਏ ਨੇ, ਉਹ ਕਦੇ ਮਿਟ ਨਹੀਂ ਸਕਦੇ।
ਆਪੇ ਸੂਰਤ ਬੁਝਾਈ,
ਪਰ ਜਿਨ੍ਹਾਂ ਤੇ ਉਹ ਕਿਰਪਾ ਕਰਦਾ ਆਪ ਹੀ ਉਹਨਾਂ ਦੀ ਸੁਰਤੀ ਨੂੰ ਸਿੱਧੇ ਪਾਸੇ ਲਾ ਕੇ ਉਹਨਾਂ ਨੂੰ ਸੂਝ ਬੂਝ ਬਖਸ਼ ਦਿੰਦਾ। ਜਿਹੜਾ ਮਨੁੱਖ ਗੁਰੂ ਦੇ ਦਰ ਦੇ ਉੱਤੇ ਆ ਕੇ ਆਪਣਾ ਮਨ ਤਨ ਅਰਪਣ ਕਰਕੇ ਢਹਿ ਪੈਂਦਾ, ਉਸ ਨੂੰ ਗੁਰੂ ਅਕਾਲ ਪੁਰਖ ਦੇ ਨਾਲ ਮਿਲਾ ਦਿੰਦਾ ਤੇ ਆਪਣੇ ਆਪ ਹੀ ਉਹਨੂੰ ਨਾਮ ਦੀ ਸੋਝੀ ਬਖਸ਼ ਦਿੰਦਾ। ਉਸ ਨੂੰ ਸਹੀ ਜੀਵਨ ਰਾਹ ਦੀ ਜਿਹੜੀ ਬਖਸ਼ਿਸ਼ ਆ, ਉਹ ਗੁਰੂ ਆਪਣੇ ਆਪ ਹੀ ਫਿਰ ਕਰ ਦਿੰਦਾ ਹੈ।
ਨਾਨਕ ਸਾਹਿਬ ਆਗਮ ਅਗੋਚਰ, ਜੀਵਾ ਸੱਚੇ ਨਾਈ।
ਸਤਿਗੁਰੂ ਸਾਹਿਬ ਜੀ ਸੱਚੇ ਪਾਤਸ਼ਾਹ, ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਨੇ ਕਿ ਜਿਹੜਾ ਸਾਡਾ ਸਾਹਿਬ ਹੈ, ਸਾਡਾ ਮਾਲਕ ਅਕਾਲ ਪੁਰਖ ਸਿਰਜਣਹਾਰ ਹੈ, ਉਹ ਗਮਤਾਂ ਤੋਂ ਰਹਿਤ ਹੈ। ਉਹ ਬੰਦਿਆਂ ਦੇ ਵਾਂਗੂ ਗਮਤਾ ਦੇ ਵਿੱਚ ਨਹੀਂ ਆਉਂਦਾ, ਉਹ ਆਮ ਜੀਵਾਂ ਵਾਂਗੂ ਨਹੀਂ, ਉਹ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਉਹ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ, ਉਹ ਆਗਮ ਹੈ, ਉਹ ਅਗੋਚਰ ਹੈ, ਉਸ ਨੂੰ ਕਿਤੇ ਵੀ ਕਿਸੇ ਵੀ ਤਰ੍ਹਾਂ ਪਕੜਿਆ ਨਹੀਂ ਜਾ ਸਕਦਾ, ਕਿਸੇ ਵੀ ਤਰ੍ਹਾਂ ਉਸ ਨੂੰ ਕੋਈ ਹੱਥ ਦੇ ਵਿੱਚ ਨਹੀਂ ਕਰ ਸਕਦਾ, ਕਿਉਂਕਿ ਉਹ ਬੇਅੰਤ ਹੈ, ਉਸ ਦੇ ਬੇਅੰਤ ਰੂਪ ਹਨ, ਉਸ ਦੇ ਬੇਅੰਤ ਕਰਤੱਵ ਹਨ। ਜਦੋਂ ਉਸ ਦਾ ਦਿਲ ਕਰਦਾ ਹੈ ਧਰਤੀ ਨੂੰ ਬਣਾ ਦਿੰਦਾ, ਜਦੋਂ ਉਸ ਦਾ ਦਿਲ ਕਰਦਾ ਧਰਤੀ ਨੂੰ ਢਾ ਕੇ ਆਪ ਇਕੱਲਾ ਬਹਿ ਜਾਂਦਾ, ਕਦੇ ਸੁੰਨ ਸਮਾਧੀ ਦੇ ਵਿੱਚ ਬੈਠ ਜਾਂਦਾ, ਕਦੇ ਇਸ ਦੁਨੀਆਂ ਦਾ ਖੇਲ ਰਚਾ ਕੇ ਅਗਮ ਅਗੋਚਰ ਵਾਹਿਗੁਰੂ ਆਪਣੇ ਆਪ ਨੂੰ ਇੱਥੇ ਬਿਠਾ ਕੇ ਅਦ੍ਰਿਸ਼ਟ ਰੂਪ ਦੇ ਵਿੱਚ ਹੋ ਕਰਕੇ ਆਪ ਧਰਤੀ ਦੇ ਵਿੱਚ ਬੈਠ ਜਾਂਦਾ, ਕਣ ਕਣ ਵਿੱਚ ਸਮਾ ਜਾਂਦਾ, ਜਿਵੇਂ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਓ, ਦੂਈ ਕੁਦਰਤ ਸਾਜੀ ਹੈ ਕਰ ਆਸਣ ਡਿੱਠੋ ਚਾਓ। ਅਣ ਦਿਸਦਾ ਹੋ ਕਰਕੇ ਇੱਥੇ ਆਸਣ ਲਾ ਲੈਂਦਾ, ਅਣ ਦਿਸਦਾ ਹੋ ਕੇ ਸਾਰੇ ਜੀਵਾਂ ਨੂੰ ਦੇਖ ਰਿਹਾ, ਪਰ ਜੀਵਾਂ ਨੂੰ ਭੋਲਿਆਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਸਾਡੇ ਹਰ ਸਿਰ ਦੇ ਉੱਤੇ ਅਕਾਲ ਪੁਰਖ ਬੈਠਾ ਸਾਨੂੰ ਦੇਖ ਰਿਹਾ, ਪਰ ਸਾਨੂੰ ਉਹ ਨਹੀਂ ਦਿਸਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਇਹੋ ਜਿਹੇ ਆਗਮ ਅਗੋਚਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ, ਉਸ ਦੇ ਸੱਚੇ ਨਾਮ ਦੇ ਨਾਲ ਮੈਂ ਜਿਉਂਦੀ ਹਾਂ।
ਤੁਮ ਸਾਰੇ ਅਵਰ ਨਾ ਕੋਈ,
ਹੇ ਅਕਾਲ ਪੁਰਖ ਤੇਰੇ ਬਰਾਬਰ ਦਾ ਦੁਨੀਆਂ ਤੇ ਕੋਈ ਨਹੀਂ, ਮੈਂ ਹਮੇਸ਼ਾ ਤੇਰੇ ਮੂਹਰੇ ਝੁਕਦੀ ਹਾਂ। ਇਹ ਜੀਵ ਆਤਮਾ ਕਹਿੰਦੀ ਆ ਕਿ ਮੈਂ ਹਮੇਸ਼ਾ ਅਕਾਲ ਪੁਰਖ ਦੇ ਮੂਹਰੇ ਝੁਕਦੀ ਹਾਂ, ਉਸ ਤੋਂ ਬਿਨਾਂ ਮੇਰਾ ਕੋਈ ਨਹੀਂ। ਤੁਮ ਸਰ ਅਵਰ ਨਾ ਕੋਏ, ਤੇਰੇ ਬਰਾਬਰ ਦਾ ਤੇਰਾ ਸ਼ਰੀਕ ਕੋਈ ਨਹੀਂ ਜਿਹਦੇ ਕੋਲੇ ਜਾ ਸਕੀਏ। ਇਸ ਕਰਕੇ ਸੱਚੇ ਪਾਤਸ਼ਾਹ ਜੀ ਨੇ ਬਾਰ 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 ਸਾਨੂੰ ਇੱਕ ਰੱਬ ਦੇ ਨਾਲ ਜੁੜਨ ਦਾ ਉਪਦੇਸ਼ ਦਿੱਤਾ। ਕਿਸੇ ਵੀ ਤਰ੍ਹਾਂ ਦਾ ਕੋਈ ਵੀ ਮਨੁੱਖ ਸਾਨੂੰ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਲੰਘਾ ਸਕਦਾ, ਬਜਾਏ ਕਿ ਜਿਹੜੇ ਪੂਰੇ ਸੰਤ ਗੁਰਮੁਖ ਪਿਆਰੇ ਗੁਰੂ ਦੇ ਨਾਲ ਜੁੜੇ ਹੁੰਦੇ ਨੇ ਉਹ ਸਾਨੂੰ ਸਹੀ ਜੀਵਨ ਦਾ ਰਾਹ ਦਿਖਾ ਸਕਦੇ ਨੇ, ਆਪਣੀ ਕਿਰਪਾ ਦ੍ਰਿਸ਼ਟੀ ਦੇ ਨਾਲ ਸਾਨੂੰ ਨਾਮ ਦੇ ਲੜ ਲਾ ਸਕਦੇ ਨੇ, ਪਰ ਅਕਾਲ ਪੁਰਖ ਦੇ ਬਰਾਬਰ ਨਹੀਂ ਕੋਈ ਹੋ ਸਕਦਾ। ਉਸ ਦੇ ਵਿੱਚ ਅਭੇਦਤਾ ਹੋ ਸਕਦੀ ਹੈ, ਉਸ ਦੇ ਨਾਲ ਪਿਆਰ ਇੰਨਾ ਹੋ ਸਕਦਾ ਕਿ ਕੋਈ ਫਰਕ ਹੀ ਨਾ ਰਵੇ, ਪਰ ਅਕਾਲ ਪੁਰਖ ਦੇ ਬਰਾਬਰ ਤਾਂ ਕਦੇ ਨਹੀਂ ਕੀਤੀ ਜਾ ਸਕਦੀ। ਸਤਿਗੁਰੂ ਜੀ ਫਰਮਾਉਂਦੇ ਨੇ ਤੁਮ ਸਰ ਅਵਰ ਨਾ ਕੋਏ,
ਆਇਆ ਜਾਏ ਸੀ ਜੀਉ।
ਬਾਕੀ ਸਾਰੇ ਦੁਨੀਆਂ ਤੇ ਆਉਂਦੇ ਨੇ ਤੇ ਚਲੇ ਜਾਂਦੇ ਨੇ, ਕੋਈ ਕਿੱਡਾ ਵੀ ਵੱਡਾ ਅਵਤਾਰ ਕਿਉਂ ਨਾ ਹੋਵੇ, ਕੋਈ ਕਿੱਡਾ ਵੀ ਵੱਡਾ ਦੇਵੀ ਦੇਵਤਾ ਔਲੀਆ ਪੀਰ ਪੈਗੰਬਰ ਕਿਉਂ ਨਾ ਹੋਵੇ, ਉਹ ਸਾਰੇ ਹੀ ਆਉਣ ਜਾਣ ਵਾਲੇ ਨੇ, ਦੁਨੀਆਂ ਦੇ ਉੱਤੇ ਆਉਂਦੇ ਨੇ, ਜੋ ਧੁਰੋਂ ਉਹਨਾਂ ਦੇ ਮਸਤਕ ਦੇ ਉੱਤੇ ਲੇਖ ਲਿਖੇ ਹੁੰਦੇ ਉਹ ਕਮਾ ਕੇ ਉਹ ਵਾਪਸ ਚਲੇ ਜਾਂਦੇ ਨੇ। ਇੱਕ ਤੂੰ ਹੀ ਹੇ ਵਾਹਿਗੁਰੂ ਪੱਕਾ ਦੁਨੀਆ ਪੱਕਾ ਰਹਿਣ ਵਾਲਾ ਹੈ ਦੁਨੀਆਂ ਦਾ, ਕਿਉਂਕਿ ਸਿਰਜਣਹਾਰਾ ਹੈ।
ਹੁਕਮੇ ਹੋਏ ਨਵੇੜਾ,
ਉਹਦੇ ਹੁਕਮ ਦੇ ਵਿੱਚ ਹੀ ਜੀਵ ਦੇ ਸਾਰੇ ਨਵੇੜੇ ਹੁੰਦੇ ਨੇ, ਉਹਦੇ ਹੁਕਮ ਦੇ ਵਿੱਚ ਹੀ ਜੀਵ ਆ ਕੇ ਕਰਮ ਕਮਾਉਂਦਾ ਤੇ ਫਿਰ ਉਹਦੇ ਹੁਕਮ ਦੇ ਵਿੱਚ ਹੀ ਉਹਦੇ ਨਵੇੜੇ ਹੁੰਦੇ ਨੇ। ਜਾਂ ਤਾਂ ਅਕਾਲ ਪੁਰਖ ਕਿਰਪਾ ਕਰਕੇ ਉਸ ਨੂੰ ਭਵ ਜਲ ਸਮੁੰਦਰ ਤੋਂ ਪਾਰ ਲੰਘਾ ਦਿੰਦਾ, ਤੇ ਜੇ ਪਾਪਾਂ ਨੂੰ ਕਮਾਉਣ ਵਾਲਾ ਮਨੁੱਖ ਹੋਵੇ ਤਾਂ ਆਪਣੇ ਦਰ ਦੇ ਉੱਤੇ ਸੱਦ ਕੇ ਉਸ ਦਾ ਲੇਖਾ ਜੋਖਾ ਕਰਵਾ ਕੇ ਉਸ ਨੂੰ ਬਣਦੀ ਜੋ ਮਨਮੁੱਖਾਂ ਨੂੰ ਫਿਰ ਜਨਮ ਹੈ ਨਾਨਕ ਹਰ ਭਾਏ। ਜੇ ਮਨਮੁੱਖ ਹੋਵੇ ਤਾਂ ਫਿਰ ਜਨਮਾਂ ਦੇ ਵਿੱਚ ਪਾ ਦਿੰਦਾ। ਇਸ ਤਰ੍ਹਾਂ ਵਾਹਿਗੁਰੂ ਨਵੇੜੇ ਕਰਦਾ ਹੈ।
ਪਰਮ ਚੁਕਾਏ ਸੀ ਜੀਓ,
ਜਿਹੜਾ ਨਵੇੜਾ ਹੋਣਾ ਨਾ, ਅਸੀਂ ਕਈ ਵਾਰੀ ਸੋਚਦੇ ਹਾਂ ਵੀ ਪਤਾ ਨਹੀਂ ਕਿਸੇ ਨੇ ਪਰਲੋਕ ਦੇਖਿਆ ਕਿਸੇ ਨੇ ਨਹੀਂ ਦੇਖਿਆ, ਕੀ ਪਤਾ ਹਿਸਾਬ ਕਿਤਾਬ ਹੁੰਦਾ ਕਿ ਨਹੀਂ ਹੁੰਦਾ। ਪਰ ਜਦੋਂ ਮਨੁੱਖ ਉੱਥੇ ਜਾਂਦਾ ਉਹਦੇ ਸਾਰੇ ਵਹਿਮ ਨਿਕਲ ਜਾਂਦੇ ਆ, ਉਦੋਂ ਵਹਿਮ ਨਿਕਲ ਜਾਂਦੇ ਆ ਜਦੋਂ ਧਰਮਰਾਜ ਦੀ ਕਚਹਿਰੀ ਦੇ ਵਿੱਚ ਕੱਲਾ ਕੱਲਾ ਜੋ ਲੇਖ ਹੈ ਉਸ ਨੂੰ ਉਹਦਾ ਕਰਮ ਦਿਖਾਇਆ ਜਾਂਦਾ ਤੇ ਉਸ ਦੀ ਸਜ਼ਾ ਮਿਥੀ ਜਾਂਦੀ। ਇਸ ਕਰਕੇ ਉਦੋਂ ਸਾਰੇ ਤਰ੍ਹਾਂ ਦੇ ਭਰਮ ਨੇ ਜਿਹੜੇ ਵਹਿਮ ਨੇ ਉਹ ਮਨੁੱਖ ਦੇ ਨਿਕਲ ਜਾਂਦੇ ਹਨ।
ਗੁਰ ਭਰਮ ਚੁਕਾਏ ਅਕਥ ਕਹਾਏ,
ਤੇ ਗੁਰੂ ਜੀਵ ਦੇ ਜਿੰਨੇ ਵੀ ਭਰਮ ਨੇ ਜਿੰਨੇ ਵੀ ਵਹਿਮ ਨੇ ਦੁਨੀਆਂ ਦੇ ਵਿੱਚ, ਉਹ ਸਾਰੇ ਚੁਕਾ ਦਿੰਦਾ ਹੈ ਤੇ ਇਕੱਠ ਵਾਹਿਗੁਰੂ ਦੇ ਨਾਲ ਮੇਲ ਕਰਾ ਦਿੰਦਾ ਹੈ, ਜਿਹਨੂੰ ਅੱਜ ਤੱਕ ਕੋਈ ਕਥ ਨਹੀਂ ਸਕਿਆ, ਜਿਹਨੂੰ ਵੇਦ ਪੁਰਾਣ ਸਿਮਰਤ ਸ਼ਾਸਤਰ ਸਾਰਿਆਂ ਨੇ ਜ਼ੋਰ ਲਾ ਲਿਆ ਪਰ ਅਕਾਲ ਪੁਰਖ ਨੂੰ ਪੂਰੀ ਤਰ੍ਹਾਂ ਕੋਈ ਨਹੀਂ ਕੱਥ ਸਕਿਆ। ਪਰ ਇੱਕ ਗੁਰੂ ਹੀ ਐਸਾ ਹੈ ਜਿਹੜਾ ਇਕੱਠ ਵਾਹਿਗੁਰੂ ਨੂੰ ਕਥਾ ਸਕਦਾ ਹੈ, ਇਕੱਠ ਵਾਹਿਗੁਰੂ ਦੀ ਸੋਝੀ ਮਨੁੱਖ ਨੂੰ ਪਾ ਸਕਦਾ ਹੈ।
ਸੱਚ ਮਹਿ ਸਾਜ ਸਮਾਣਾ,
ਤੇ ਜਿਹਨੂੰ ਉਹ ਸੋਝੀ ਪਾਉਂਦਾ ਹੈ ਉਸ ਦਾ ਜਿਹੜਾ ਮਨ ਆ ਨਾ, ਜੋ ਉਹਦੀ ਰੂਹ ਆ, ਜੋ ਉਹਦੀ ਆਤਮਾ ਵਾ, ਉਹ ਸੱਚੇ ਵਾਹਿਗੁਰੂ ਦੇ ਵਿੱਚ ਪੱਕੇ ਤੌਰ ਤੇ ਸਮਾ ਜਾਂਦੀ, ਉਹ ਕਦੇ ਵੀ ਵਿਛੜਦੀ ਨਹੀਂ। ਉਸ ਨੂੰ ਸਰੀਰਕ ਕਸ਼ਟਾਂ ਦਾ ਅਹਿਸਾਸ ਨਹੀਂ ਹੁੰਦਾ, ਉਸ ਨੂੰ ਕਿਸੇ ਵੀ ਤਰ੍ਹਾਂ ਦਾ ਦੁੱਖ ਦਰਦ ਨਹੀਂ ਰਹਿੰਦਾ। ਉਸ ਦੀ ਚਿੱਤ ਬਿਰਤੀ ਰੂਹ ਤੋਂ ਸਰੀਰ ਤੋਂ ਲੈ ਕਰਕੇ ਰੋਮ ਰੋਮ ਉਸ ਦਾ ਰੱਬ ਦੇ ਨਾਮ ਦੇ ਵਿੱਚ ਭਿੱਜ ਜਾਂਦਾ, ਤੇ ਉਹ ਆਪਣਾ ਜੀਵਨ ਸਫਲਾ ਕਰਕੇ ਸੱਚੇ ਵਾਹਿਗੁਰੂ ਦੇ ਵਿੱਚ ਸਮਾ ਜਾਂਦਾ ਹੈ।
ਆਪ ਉਪਾਈ ਆਪ ਸਮਾਈ,
ਆਪ ਹੀ ਉਹ ਉਪਾਉਣ ਵਾਲਾ ਹੈ, ਆਪ ਹੀ ਉਹ ਸਮਾਉਣ ਵਾਲਾ ਹੈ। ਜਪਜੀ ਸਾਹਿਬ ਦੇ ਵਿੱਚ ਅਸੀਂ ਬਚਨ ਪੜ੍ਹਦੇ ਹਾਂ, ਕੀਤਾ ਪਸਾਓ ਇੱਕੋ ਕਵਾਓ। ਜਿੰਨਾ ਵੀ ਪਸਾਰਾ ਵਾ ਉਹ ਇੱਕੋ ਬੋਲ ਦੇ ਨਾਲ, ਇੱਕੋ ਹੁਕਮ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਨੇ ਪੈਦਾ ਕਰ ਦਿੱਤਾ। ਉਹਨੂੰ ਕਿਸੇ ਵੀ ਤਰ੍ਹਾਂ ਦੇ ਪਦਾਰਥ ਦੀ ਲੋੜ ਨਹੀਂ ਪਈ ਦੁਨੀਆਂ ਨੂੰ ਬਣਾਉਣ ਦੇ ਵਾਸਤੇ। ਉਸਨੇ ਤਾਂ ਬਸ ਫੁਰਨੇ ਨਾਲ ਹੀ ਇੱਕ ਹੁਕਮ ਕੀਤਾ ਤੇ ਸਾਰਾ ਕੁਛ ਬਣ ਗਿਆ। ਕਿਸੇ ਵੀ ਤਰ੍ਹਾਂ ਦਾ ਕੋਈ ਮਿਹਨਤ ਜਾਂ ਚਾਰਾ ਜੋਈ ਕਰਨ ਦੀ ਉਸ ਨੂੰ ਲੋੜ ਨਹੀਂ ਪਈ। ਹੁਕਮ ਦੇ ਵਿੱਚ ਹੀ ਉਸ ਨੇ ਸਾਨੂੰ ਜੀਵਾਂ ਨੂੰ ਬਣਾ ਕਰਕੇ, ਹੁਕਮ ਦੇ ਵਿੱਚ ਹੀ ਉਸ ਨੇ ਸਾਤੋਂ ਕਾਰ ਕਰਵਾਈ ਤੇ ਆਪ ਉਪਾ ਕੇ ਸਾਨੂੰ, ਆਪ ਬਣਾ ਕੇ ਸਾਨੂੰ ਹੁਕਮ ਦੇ ਵਿੱਚ ਆਪਣੇ ਸਮਾ ਲਿਆ, ਸਾਨੂੰ ਆਪਣੇ ਆਪ ਦੇ ਵਿੱਚ ਸਮਾ ਲਿਆ, ਸਾਡੇ ਤੇ ਕਿਰਪਾ ਕਰ ਦਿੱਤੀ।
ਹੁਕਮੇ ਹੁਕਮ ਪਛਾਣਾ,
ਹੁਕਮ ਦੇ ਵਿੱਚ ਰਹਿ ਕਰਕੇ ਹੀ ਸਤਿਗੁਰੂ ਜੀ ਫਰਮਾਉਂਦੇ ਨੇ ਉਹਦੇ ਹੁਕਮ ਨੂੰ ਸਮਝਿਆ ਜਾ ਸਕਦਾ। ਉਹਦੇ ਹੁਕਮ ਦੇ ਜੇ ਅਸੀਂ ਕਹੀਏ ਉਲਟ ਚੱਲ ਕੇ, ਜੋ ਸਾਡੇ ਜੀਵਨ ਦੇ ਵਿੱਚ ਹੋ ਰਿਹਾ ਸਾਨੂੰ ਭਾਣਾ ਮਿੱਠਾ ਕਰਕੇ ਜਦੋਂ ਮੰਨਾਂਗੇ, ਉਹਦੇ ਹੁਕਮ ਦੇ ਵਿੱਚ ਚੱਲਾਂਗੇ ਤਾਂ ਉਹਦੇ ਹੁਕਮ ਦੇ ਵਿੱਚ ਤੁਰਦੇ ਤੁਰਦੇ ਹੀ ਉਹਦੀ ਪਛਾਣ ਹੋ ਜਾਂਦੀ ਆ। ਬਿਨਾਂ ਹੁਕਮ ਦੇ ਵਿੱਚ ਚੱਲਣ ਵਾਲੇ ਨੂੰ ਸਦਾ ਫਿਟਕਾਰਾਂ ਪੈਂਦੀਆਂ ਨੇ। ਜਿਹੜਾ ਹੁਕਮ ਦੇ ਉਲਟ ਹੋ ਕੇ ਚੱਲਣਾ ਚਾਹੁੰਦਾ, ਆਪਣੇ ਵੱਲੋਂ ਕੁਝ ਕਰਨਾ ਚਾਹੁੰਦਾ, ਉਹਨੂੰ ਉਸ ਦੀ ਦਰਗਾਹ ਦੇ ਵਿੱਚ ਸ਼ਰਮਿੰਦਾ ਹੋਣਾ ਪੈਂਦਾ ਹੈ।
ਸੱਚੀ ਵਡਿਆਈ ਗੁਰ ਤੇ ਪਾਈ,
ਜੋ ਸੱਚੀ ਵਡਿਆਈ ਨਾਮ ਦੀ ਆ ਇਹ ਗੁਰੂ ਤੋਂ ਹੀ ਪਾਈ ਜਾ ਸਕਦੀ ਹੈ।
ਤੂੰ ਮਨ ਅੰਤ ਸਖਾਈ,
ਅੰਤ ਦੇ ਵਿੱਚ ਰਾਖਾ ਅਕਾਲ ਪੁਰਖ ਵਾਹਿਗੁਰੂ ਹੀ ਹੁੰਦਾ, ਹਮੇਸ਼ਾ ਗੁਰੂ ਹੀ ਰਾਖਾ ਹੁੰਦਾ ਬੰਦੇ ਦਾ। ਨਾਮ ਰਹਿਓ ਸਾਧੂ, ਰਹਿਓ ਰਹਿਓ ਗੁਰ ਗੋਬਿੰਦ। ਬਿਨਾਂ ਨਾਮ ਤੋਂ, ਬਿਨਾਂ ਸਾਧੂ ਗੁਰੂ ਤੋਂ ਤੇ ਗੋਬਿੰਦ ਤੋਂ ਹੋਰ ਕੋਈ ਵੀ ਅਖੀਰ ਵਿੱਚ ਸਹਾਈ ਨਹੀਂ ਹੁੰਦਾ। ਕੋਈ ਵੀ ਚਾਹ ਕੇ ਵੀ ਸਾਨੂੰ ਦੁਨੀਆਂ ਤੋਂ ਜਾਣੋ ਰੋਕ ਨਹੀਂ ਸਕਦਾ। ਭਾਵੇਂ ਸਾਡੇ ਧੀਆਂ ਪੁੱਤਰ, ਸਾਡੇ ਪਿਆਰ ਵਾਲੇ ਕਦੇ ਨਹੀਂ ਚਾਹੁੰਦੇ ਕਿ ਮਨੁੱਖ ਦੁਨੀਆਂ ਤੋਂ ਜਾਵੇ, ਪਰ ਉਹਨਾਂ ਦੇ ਚਾਹੁਣ ਨਾਲ ਕੁਝ ਨਹੀਂ ਹੁੰਦਾ। ਜੋ ਉਹਦਾ ਹੁਕਮ ਹੁੰਦਾ ਵਾ ਉਹਦੇ ਵਿੱਚ ਹੀ ਮਨੁੱਖ ਨੂੰ ਜਾਣਾ ਪੈਂਦਾ, ਤੇ ਆਪ ਹੀ ਹੁਕਮ ਦੇ ਵਿੱਚ ਆ ਕੇ ਮਨੁੱਖ ਨੂੰ ਉਹ ਸਾਰੀ ਕਾਰ ਕਰਵਾਉਂਦਾ ਹੈ।
ਨਾਨਕ ਸਾਹਿਬ ਔਰ ਨਾ ਦੂਜਾ,
ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਸਾਹਿਬ ਤੋਂ ਬਿਨਾਂ ਹੋਰ ਕੋਈ ਵੀ ਨਹੀਂ ਜੋ ਸਾਨੂੰ ਇਸ ਸੰਸਾਰ ਸਮੁੰਦਰ ਦੇ ਵਿੱਚੋਂ ਪਾਰ ਲੰਘਾ ਸਕੇ, ਜੋ ਅੰਤ ਵਿੱਚ ਸਾਡਾ ਰਾਖਾ ਬਣ ਸਕੇ, ਕੇਵਲ ਉਹੀ ਹੈ।
ਨਾਮ ਤੇਰਾ ਵਡਿਆਈ,
ਉਸ ਦੇ ਨਾਮ ਦੇ ਵਿੱਚ ਹੀ ਸਾਨੂੰ ਵਡਿਆਈ ਮਿਲਦੀ ਹੈ। ਉਸ ਦੇ ਨਾਮ ਤੋਂ ਬਿਨਾਂ ਦੁਨੀਆਂ ਦੀ ਸ਼ਾਨੋ ਸ਼ੌਕਤ ਸ਼ੋਹਰਤ ਦੇ ਨਾਲ ਕਦੇ ਵੀ ਮਨੁੱਖ ਨੂੰ ਵਡਿਆਈ ਨਹੀਂ ਮਿਲਦੀ।
ਤੂੰ ਸੱਚਾ ਸਿਰਜਣਹਾਰ,
ਹੇ ਵਾਹਿਗੁਰੂ ਤੂੰ ਸੱਚਾ ਸਿਰਜਣਹਾਰਾ ਹੈ, ਤੂੰ ਸੱਚਾ ਹੈ, तू कदे भी आउण जाला वाला नहीं, तू समय तो रहत है, तू अकाल पुरख है, काल तेरा पैदा कीता है, सच्चे तौर ते पक्के तौर ते तू ही रहन वाला है।
अलख सिरंदिया जियो,
तेनू कदे भी लख्या नहीं जा सकदा, तेरी कदे भी गातमित नहीं पाई जा सकदी, सिर्फ तेरे मूरे झुकया जा सकदा है।
एक साहिब दोए राह,
अकाल पुरख एका ते उसने दुनिया दे विच दो राह बनाए आ, एक चंगा एक धर्म दा ते एक कुफर दा। एक वाहिगुरु आ उसने दुनिया नू दो पासे लाया होया, दो रामां दे विच उसने पाया होया, एक ता धर्म दा राह हुंदा वाहिगुरू दा राह हुंदा ते एक कुफर दा झूठ दा फरेब दा ते लालच ते कलजुगी राह जिनू असी कहने आ कि दुनिया दे विच रह के बस रब नू कदे याद नहीं करना, सिर्फ माया अल ध्यान देना, झूठ दी दुनिया दे विच अपना जिहड़ा मन है उस नू खचित रखना, एक ए राह है ते एक रब दे प्यारियां दा रब दे नाल जुड़न वाला राह है।
वाद वदंदिया जीओ,
ते इन्हां दोवां राहां दे विच कदे भी एकता नहीं हुई अज तक, सदा वाद ही चलदा रहा, सदा जंग चलदी रही, एक जिहड़ा झूठ दा राह ते सच दा राह इहदी सदा लड़ाई रहिंदी आ, कदे झूठ ते सच एक थां ते इकट्ठे नहीं हुंदे। इसे करके ही तां गुरसिखां दे उत्ते बेअंत तशद्दद बेअंत जुल्म होए, इसे करके ही तां साडे गुरधामां ते समें समें दीआं हकूमतां वल्लों हमले कीते गए, क्योंकि जिहड़ा साडा राह वा ਉਹ ਸੱਚ ਦਾ ਰਾਹ ਵਾ। ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਸੱਚ ਦਾ ਦੀਵਾ ਜਗਦਾ, ਇਸ ਕਰਕੇ ਜਿਹੜੇ ਮਾੜੇ ਰਾਹ ਵਾਲੇ ਨੇ ਉਹ ਇਸ ਸੱਚ ਦੇ ਦੀਵੇ ਨੂੰ ਪਸੰਦ ਨਹੀਂ ਕਰਦੇ। ਦੋਵਾਂ ਦਾ ਵਾਦ ਵਿਵਾਦ ਚੱਲਦਾ ਰਹਿੰਦਾ ਤੇ ਸਮੇਂ ਸਮੇਂ ਦੇ ਨਾਲ ਵੱਧਦਾ ਰਹਿੰਦਾ ਵਾ, ਜਿਵੇਂ ਜਿਵੇਂ ਦੁਨੀਆ ਪੁਰਾਣੀ ਹੋਈ ਜਾਂਦੀ ਉਵੇਂ ਉਵੇਂ ਜਿਹੜੀ ਸੱਚ ਦੀ ਤੇ ਝੂਠ ਦੀ ਲੜਾਈ ਆ ਉਹ ਹੋਰ ਕੈੜੀ ਹੋ ਰਹੀ ਹੈ।
ਦੋਏ ਰਾਹ ਚਲਾਏ ਹੁਕਮ ਸਬਾਏ,
ਪਰ ਇਸ ਦੇ ਵਿੱਚ ਵੀ ਕਿਸੇ ਦਾ ਕੋਈ ਕਸੂਰ ਨਹੀਂ, ਇਹ ਦੁਨੀਆਂ ਨੂੰ ਪੈਦਾ ਕਰਕੇ ਇਹ ਤਮਾਸ਼ਾ ਆਪ ਹੀ ਰੱਬ ਨੇ ਚਲਾਇਆ, ਇਹ ਦੋ ਰਾਹ ਦੋਵੇਂ ਰਾਹ ਨੇ ਜਿਹੜੇ ਉਹ ਆਪ ਹੀ ਵਾਹਿਗੁਰੂ ਨੇ ਬਣਾਏ ਨੇ, ਇਹ ਸਾਰਾ ਉਸ ਦੇ ਹੁਕਮ ਦੇ ਵਿੱਚ ਹੋ ਰਿਹਾ ਹੈ।
ਜਨਮ ਮੁਆ ਸੰਸਾਰਾ,
ਉਹਦੇ ਹੁਕਮ ਦੇ ਵਿੱਚ ਸੰਸਾਰ ਜਨਮ ਲੈ ਕੇ ਆਉਂਦਾ ਹੈ ਸੰਸਾਰ ਦਾ ਜੀਵ, ਤੇ ਉਹਦੇ ਹੁਕਮ ਦੇ ਵਿੱਚ ਹੀ ਚੱਲਿਆ ਜਾਂਦਾ। ਕਿਉਂ ਸਤਿਗੁਰੂ ਸਾਹਿਬ ਜੀ ਸਾਨੂੰ ਬਾਰ ਬਾਰ ਇਹੀ ਉਪਦੇਸ਼ ਕਰੀ ਜਾਂਦੇ ਨੇ ਕਿ ਤੂੰ ਉਹਦੇ ਹੁਕਮ ਦੇ ਵਿੱਚ ਆਇਆ, ਤੂੰ ਉਸ ਦੇ ਹੀ ਹੁਕਮ ਦੇ ਵਿੱਚ ਜਾਣਾ, ਤਾਂ ਜੋ ਅਸੀਂ ਸਮਝ ਲਈਏ ਕਿ ਅਕਾਲ ਪੁਰਖ ਤੋਂ ਬਿਨਾਂ ਸਾਡਾ ਕੋਈ ਵੀ ਸਹਾਇਕ ਨਹੀਂ, ਅਸੀਂ ਆਪਣੇ ਜੀਵਨ ਦਾ ਜਿਹੜਾ ਰਾਹ ਵਾ ਉਹ ਰੱਬ ਨੂੰ ਬਣਾ ਲਈਏ। ਰੱਬੀ ਰਾਹ ਦੇ ਉੱਤੇ ਤੁਰਦਿਆਂ ਹੋਇਆ ਭਾਵੇਂ ਅਨੇਕਾਂ ਮੁਸ਼ਕਲਾਂ ਆਉਂਦੀਆਂ ਨੇ, ਤੁਰਨਾ ਬੜਾ ਔਖਾ, ਜੇ ਉਹਦੀ ਕਿਰਪਾ ਹੋਵੇ ਤਾਂ ਹੀ ਮਨੁੱਖ ਤੁਰ ਸਕਦਾ, ਪਰ ਇੱਕ ਅਰਦਾਸ ਤਾਂ ਮਨੁੱਖ ਕਰ ਹੀ ਸਕਦਾ ਨਾ ਕਿ ਹੇ ਵਾਹਿਗੁਰੂ ਤੂੰ ਸਾਨੂੰ ਆਪਣੇ ਰਾਹ ਦੇ ਉੱਤੇ ਚਲਾ, ਸਾਨੂੰ ਆਪਣੀ ਮਰਜ਼ੀ ਦੇ ਨਾਲ ਚਲਾ, ਸਾਨੂੰ ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰ। ਇਹ ਤਾਂ ਅਸੀਂ ਕਰ ਸਕਦੇ ਹਾਂ, ਹੋਰ ਭਾਵੇਂ ਸਾਡੇ ਕੋਈ ਵੱਸ ਨਹੀਂ। ਤੇ ਜੇ ਅਸੀਂ ਅੱਜ ਤੋਂ ਹੀ ਇਹ ਕਰੀਏ, ਇਹ ਅਰਦਾਸ ਕਰੀਏ ਸੱਚੇ ਪਾਤਸ਼ਾਹ ਨੂੰ, ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਕਿ ਅਸੀਂ ਮੈਲੇ ਹਾਂ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ, ਖਨਲੀ ਧੋਤੀ ਉਜਲੀ ਨਾ ਹੋਵੇ ਜੇ ਸੌ ਧੋਵਣ ਪਾਹ। ਜਿਹੜੀ ਮੈਲੀ ਹੋਇਆ ਕੱਪੜਾ ਹੁੰਦਾ ਨਾ, ਜਿਹਦੇ ਜਿਹੜਾ ਤੇਲ ਨਾਲ ਲਿਬੜਿਆ ਕੱਪੜਾ ਹੋਵੇ, ਜਾਂ ਜਿਹੜੇ ਕੱਪੜੇ ਨੂੰ ਅਸੀਂ ਰੋਜ਼ ਸਾਫ਼ ਸਫਾਈ ਲਈ ਵਰਤੀਏ, ਉਹਨੂੰ ਅਸੀਂ ਜਿੰਨੇ ਮਰਜ਼ੀ ਸੌ ਧੋਣ ਪਾ ਲਈਏ, ਉਹਦੇ ਦਾਗ ਕਦੇ ਲਹਿੰਦੇ ਨਹੀਂ, ਉਹ ਪੱਕ ਜਾਂਦੇ ਨੇ। ਇਸੇ ਤਰ੍ਹਾਂ ਹੀ ਬੰਦੇ ਦੀ ਆਤਮਾ ਵਾ, ਪਤਾ ਨਹੀਂ ਇਹ ਕਿੱਥੋਂ ਕਿੱਥੋਂ ਕਿਹੜੇ ਕਿਹੜੇ ਜਨਮਾਂ ਦੇ ਵਿੱਚੋਂ ਚੱਲ ਕੇ ਆਈ, ਕਿਹੜੇ ਕਿਹੜੇ ਪਾਪ ਇਹਨੇ ਕਰ ਲਏ ਜਿਹੜੇ ਆਪ ਅਸੀਂ ਕਦੇ ਧੋ ਨਹੀਂ ਸਕਦੇ। ਕਈ ਵਾਰ ਅਸੀਂ ਇਹ ਗੱਲ ਕਰਦੇ ਹਾਂ, ਅਸੀਂ ਤਾਂ ਜੀ ਬੜੇ ਪੁੰਨ ਕੀਤੇ ਨੇ, ਅਸੀਂ ਬੜੇ ਚੰਗੇ ਕੰਮ ਕੀਤੇ ਨੇ। ਨਾ ਭਾਈ, ਜਿਹੜੇ ਪੁੰਨ ਨੇ ਨਾ ਸਾਡੇ ਇਸ ਜਨਮ ਦੇ ਵਿੱਚ ਅਸੀਂ ਲੱਖਾਂ ਹੀ ਪੁੰਨ ਵੀ ਕਰ ਲਈਏ, ਸਾਡੇ ਪਾਪਾਂ ਦਾ ਪੱਲੜਾ ਜਿਹੜਾ ਉਹ ਸਦਾ ਹੀ ਭਾਰਾ ਰਹੂਗਾ। ਕਿਉਂਕਿ ਪਾਪ ਨੂੰ ਬੰਦਾ ਯਾਦ ਨਹੀਂ ਰੱਖਦਾ, ਜੇ ਇੱਕ ਵੀ ਚੰਗਾ ਕੰਮ ਕਰ ਲਵੇ ਉਸ ਨੂੰ ਯਾਦ ਰੱਖਦਾ। ਬਾਬਾ ਬੁੱਢਾ ਸਾਹਿਬ ਜੀ, ਅਸੀਂ ਥੋੜ੍ਹੀ ਬਹੁਤ ਸੇਵਾ ਕਰਕੇ ਕਹਿ ਦਿੰਦੇ ਹਾਂ ਕਿ ਅਸੀਂ ਬੜੀ ਜੀ ਸੇਵਾ ਕਰਦੇ ਹਾਂ, ਸਾਡੇ 'ਤੇ ਕੋਈ ਦੁੱਖ ਨਾ ਆਵੇ। ਬਾਬਾ ਬੁੱਢਾ ਜੀ ਨੇ 113 ਸਾਲ ਤੋਂ ਵੱਧ ਇਸ ਦਰਦ ਦੀ ਸੇਵਾ ਕੀਤੀ ਅਤੇ ਕਦੇ ਜਣਾਇਆ ਨਹੀਂ। ਪਹਿਲਾ ਪ੍ਰਕਾਸ਼ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਦਾ ਹੋਇਆ, ਉਦੋਂ 100 ਸਾਲ ਦੇ ਨਜ਼ਦੀਕ ਬਾਬਾ ਜੀ ਦੀ ਉਮਰ ਸੀ, ਪਰ ਉਦੋਂ ਵੀ ਨਿਮਾਣੇ ਹੋ ਕੇ ਖੜ ਗਏ ਅਤੇ ਸਤਿਗੁਰੂ ਸਾਹਿਬ ਜੀ ਨੇ ਆਪ ਇਹ ਸੇਵਾ ਬਖਸ਼ਿਸ਼ ਕੀਤੀ ਮੁੱਖ ਗ੍ਰੰਥੀ ਦੀ। ਆਪ ਮੂਹਰੇ ਨਹੀਂ ਹੋਏ, ਆਪ ਆਪਣੇ ਆਪ ਨੂੰ ਸਦਾ ਹੀ ਇਹ ਸਮਝਦੇ ਰਹੇ ਕਿ ਮੈਂ ਯੋਗ ਨਹੀਂ, ਮੇਰੀ ਸੇਵਾ ਘੱਟ ਆ, ਅਤੇ ਅਸੀਂ 2-4 ਦਿਨ ਸੇਵਾ ਕਰਕੇ ਆਪਣੀ ਹਰ ਮੰਗ ਮਨਵਾਉਣਾ ਚਾਹੁੰਦੇ ਹਾਂ ਗੁਰੂ ਤੋਂ। ਅਸੀਂ ਸਾਰੀ ਉਮਰ ਵੀ ਸੇਵਾ ਕਰੀਏ, ਸਾਰੀ ਉਮਰ ਵੀ ਉਹਦੇ ਆਸ਼ਕ ਬਣੇ ਰਹੀਏ, ਤਾਂ ਉਹਦਾ ਜੋ ਸਾਡੇ ਪੁੰਨਾਂ ਦਾ ਪੱਲੜਾ ਵਾ ਉਹ ਪਾਪਾਂ ਦੇ ਬਰਾਬਰ ਕਦੇ ਵੀ ਭਾਰਾ ਨਹੀਂ ਹੋ ਸਕਦਾ। ਸਾਡੇ ਪਾਪ ਸਦਾ ਹੀ ਵੱਧ ਰਹਿਣੇ ਆ, ਇਹ ਤਾਂ ਅਸੀਂ ਇਹੀ ਅਰਦਾਸ ਕਰਦੇ ਹਾਂ। ਲੇਖ ਹੈ ਕਤਹੇ ਨਾ ਛੂਟੀ ਹੈ, ਖਿਨ ਖਿਨ ਭੁੱਲਨ ਹਾਰ, ਬਖਸ਼ਨ ਹਾਰ ਬਖਸ਼ ਲਏ ਨਾਨਕ ਪਾਰ ਉਤਾਰ।
ਨਾਮ ਬਿਨਾ ਨਾਹੀ ਕੋ ਬੇਲੀ,
ਨਾਮ ਤੋਂ ਬਿਨਾ ਤੇਰਾ ਕੋਈ ਵੀ ਬੇਲੀ ਨਹੀਂ, ਕੋਈ ਵੀ ਸਾਥੀ ਨਹੀਂ।
ਬਿਖਲਾ ਦੇ ਸਿਰ ਭਾਰਾ,
ਨਾਮ ਤੋਂ ਬਿਨਾ ਜੋ ਵੀ ਕਮਾਇਆ ਨਾ ਉਹ ਜ਼ਹਿਰ ਵਾਂਗੂ ਸਿਰ ਦੇ ਉੱਤੇ ਲੱਦਿਆ ਹੋਇਆ, ਜ਼ਹਿਰ ਦੇ ਵਾਂਗੂ ਆਪਣੀ ਰੂਹ ਦੇ ਉੱਤੇ ਉਹਦਾ ਬੋਝ ਬਣਾਇਆ ਹੋਇਆ। ਨਾਮ ਤੋਂ ਬਿਨਾਂ ਸਾਰਾ ਬੋਝ ਹੀ ਜੀਵ ਆਤਮਾ ਇਕੱਠੀ ਕਰਦੀ ਆ, ਤੇ ਜਦੋਂ ਗੰਠੜੀ ਲੈ ਕੇ ਜਾਂਦੀ ਆ ਆਪਣੇ ਪਾਪਾਂ ਦੀ, ਤਾਂ ਪਾਪਾਂ ਦੀ ਫਿਰ ਸਜ਼ਾ ਮਿਲਦੀ ਆ, ਫਿਰ ਦੁੱਖ ਭੋਗਣੇ ਪੈਂਦੇ ਨੇ, ਫਿਰ ਕੋਹਲੂ ਦੇ ਵਿੱਚ ਪੀੜਿਆ ਜਾਣਾ ਪੈਂਦਾ, ਫਿਰ ਜਨਮਾਂ ਜਨਮਾਂਤਰਾਂ ਦੇ ਵਿੱਚ ਭੌਣਾ ਪੈਂਦਾ ਹੈ।
ਹੁਕਮੀ ਆਇਆ ਹੁਕਮ ਨਾ ਬੂਝਾ,
ਹੁਕਮ ਦੇ ਵਿੱਚ ਆ ਕੇ ਵਾਹਿਗੁਰੂ ਦਾ ਹੁਕਮ ਨਹੀਂ ਬੁੱਝਦੀ ਜੀਵ ਆਤਮਾ।
ਹੁਕਮ ਸਵਾਰਨ ਹਾਰਾ,
ਹੁਕਮ ਹੀ ਅਕਾਲ ਪੁਰਖ ਦਾ, ਉਹਦੇ ਭਾਣੇ ਵਿੱਚ ਰਹਿਣਾ ਹੀ ਸਾਨੂੰ ਸਵਾਰ ਸਕਦਾ। ਜੇ ਅਸੀਂ ਇੰਨੇ ਨਿਮਾਣੇ ਹੋ ਜਾਈਏ ਕਿ ਹੇ ਸਤਿਗੁਰੂ ਜਿਹੜਾ ਦੁੱਖ ਆਇਆ ਉਹ ਵੀ ਤੇਰਾ ਹੀ ਆ, ਉਹ ਵੀ ਤੂੰ ਹੀ ਦਿੱਤਾ, ਜੇ ਸੁੱਖ ਆ ਗਿਆ ਉਹ ਵੀ ਤੂੰ ਹੀ ਦਿੱਤਾ, ਜੇ ਦੋਵਾਂ ਵਿੱਚ ਹੀ ਅਸੀਂ ਸ਼ੁਕਰ ਕਰਨਾ ਸਿੱਖ ਲਈਏ, ਤਾਂ ਸਾਡੇ ਮਨ ਦੇ ਵਿੱਚ ਜਿਹੜੇ ਇਸ ਆਨੰਦ ਦੀ ਸੱਚੇ ਪਾਤਸ਼ਾਹ ਗੱਲ ਕਰਦੇ ਨੇ ਨਾ, ਉਹ ਆਨੰਦ ਫੇਰ ਸਾਡੇ ਮਨ ਦੇ ਵਿੱਚ ਵਰਤਣਾ ਵਾ, ਫੇਰ ਹੀ ਇਸ ਆਨੰਦ ਦਾ ਜੋ ਨਜ਼ਾਰਾ ਵਾ ਉਹ ਮਨੁੱਖ ਲੈ ਸਕਦਾ, ਜਦੋਂ ਹੁਕਮ ਦੇ ਵਿੱਚ ਆਪਣੇ ਆਪ ਨੂੰ ਰੱਖ ਕਰਕੇ ਆਪਣੇ ਆਪ ਨੂੰ ਸਵਾਰਦਾ ਹੈ।
ਨਾਨਕ ਸਾਹਿਬ ਸਬਦ ਸੰਜਾਪੈ,
ਅਕਾਲ ਪੁਰਖ ਵਾਹਿਗੁਰੂ ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਗੁਰੂ ਦੇ ਸ਼ਬਦ ਰਾਹੀਂ ਹੀ ਵਾਹਿਗੁਰੂ ਦੀ ਸੋਝੀ ਪੈਂਦੀ ਆ। ਅੱਜ ਗੱਲ ਇਹ ਹੋਈ ਆ ਕਿ ਅਸੀਂ ਜੋ ਸਾਡੇ ਹੱਥਾਂ ਵਿੱਚ ਛੋਟੇ ਛੋਟੇ ਸ਼ੀਸ਼ੇ ਨੇ ਉਹਨਾਂ ਦੇ ਵੱਲ ਜ਼ਿਆਦਾ ਧਿਆਨ ਮਾਰਦੇ ਹਾਂ, ਆਪਣੇ ਜੀਵਨ ਵੱਲ ਘੱਟ ਮਾਰਦੇ ਹਾਂ। ਸਾਨੂੰ ਪਤਾ ਹੀ ਨਹੀਂ ਵੀ ਕਿ ਸਾਡੇ ਨਾਲ ਬੈਠਾ ਬੰਦਾ ਕੀ ਕਰਦਾ, ਕੀ ਹੋਈ ਜਾਂਦਾ। ਇੱਥੋਂ ਤੱਕ ਗੁਰਧਾਮਾਂ ਵਿੱਚ ਗੁਰ ਅਸਥਾਨਾਂ ਦੇ ਵਿੱਚ ਆ ਕੇ ਵੀ ਅਸੀਂ ਮੋਬਾਈਲ ਦਾ ਖਹਿੜਾ ਨਹੀਂ ਛੱਡਦੇ। ਅਸੀਂ ਆਪਣੀ ਜਿਹੜੀ ਬਿਰਤੀ ਆ ਉਹ ਅਕਾਲ ਪੁਰਖ ਦੇ ਨਾਲੋਂ ਤੋੜੀ ਹੋਈ ਆ। ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ ਫਰਮਾਉਂਦੇ ਕਿ ਵਾਹਿਗੁਰੂ ਦੀ ਪਛਾਣ ਉਦੋਂ ਹੁੰਦੀ ਆ ਜਦੋਂ ਮਨੁੱਖ ਗੁਰੂ ਦੇ ਨਾਮ ਦੇ ਵਿੱਚ ਆਪਣੀ ਬਿਰਤੀ ਜੋੜ ਲੈਂਦਾ ਹੈ।
ਸਾਚਾ ਸਿਰਜਣਹਾਰ,
ਜਦੋਂ ਸੱਚੇ ਸਿਰਜਣਹਾਰ ਨੂੰ ਉਹ ਪਛਾਣ ਲੈਂਦਾ ਹੈ।
ਭਗਤ ਸੋਹੇ ਦਰਬਾਰ,
ਸਤਿਗੁਰੂ ਜੀ ਫਰਮਾਉਂਦੇ ਨੇ ਜਿਹੜੇ ਤੇਰੇ ਭਗਤ ਨੇ ਉਹ ਤੇਰੇ ਦਰਬਾਰ ਦੇ ਵਿੱਚ ਬੜੇ ਸੋਹਣੇ ਲੱਗਦੇ ਨੇ, ਉਹ ਦਰਬਾਰ ਦੇ ਵਿੱਚ ਬੈਠੇ ਬੜੇ ਸੱਜਦੇ ਨੇ, ਬੜੇ ਸੋਹਣੇ ਲੱਗਦੇ ਨੇ, ਉਹਨਾਂ ਨੂੰ ਇੱਜ਼ਤ ਮਿਲਦੀ ਆ। ਜਦੋਂ ਜਿਹੜਾ ਜੀਵ ਨਾਮ ਦੀ ਕਮਾਈ ਕਰਕੇ ਦੁਨੀਆਂ ਤੋਂ ਜਾਂਦਾ ਨਾ, ਕਬੀਰ ਜੀ ਦਾ ਸ਼ਬਦ ਆ, ਕਬੀਰ ਸੰਤ ਮੋਏ ਕਿਆ ਰੋਈ ਹੈ, ਜੋ ਆਪਣੇ ਗ੍ਰਹਿ ਜਾਏ ਰੋਵ ਉਹ ਸਾਕਤ ਬਾਪੂੜੇ, ਜੋ ਹੱਟ ਹੈ ਹਾਟ ਬਿਕਾਏ। ਜਿਹੜਾ ਸਾਕਤ ਆ ਉਹਨੂੰ ਤਾਂ ਰੋਈਏ, ਸੰਤ ਨੂੰ ਅਸੀਂ ਕੀ ਰੋਈਏ, ਉਹ ਤਾਂ ਆਪਣੇ ਘਰੇ ਚਲਿਆ ਜਾਂਦਾ। क्योंकि उन्हें सारी उम्र रब नू याद करके उदे हुकम विच तुर के नाम दी कमाई कीती हुंदी, उदे वास्ते रो नहीं सकदे, वह अपने असली घर दे विच चलिया जांदा। पर जेडे मनमुख हुंदे आ जिवें उत्थे सच्चे ही सच निबड़े चुण वख कढे जजमालिया, उन्हां नू वख कर दिता जांदा, उन्हां नू रब दे घर विच थां नहीं मिलदी। थां उहना पायन कूड़िआर मोह काले दोजक चालिआ, मूह काले करके उन्हां लोकां दे नरकां विच उन्हां नू पा दिता जांदा जिहड़े रब नू भुल के जीवन नू बतीत करदे ने, ते जिहड़े नाम दे विच रत्ते होए हुंदे ने उह सोहणे लगदे ने दरबार दे विच बैठे, वाहिगुरू की दरगाह दे विच उह इउं जांदे ने, जीवत साहिब सेवियो अपना चलते राख्यो चीत, गुरमुख जन्म सवार दरगह चलिआ, सच्ची दरगह जाए सच्चा पिण मल्लिआ। ओ अपनी जिहड़ी सच्ची ते पक्का घर वा, इह इत्थे साडे कच्चे घर ने, जिन्नी साडी उमर आ उन्ना समा असीं इस घर दे विच रह सकदे आ, उदू बाद इह साडा घर नहीं, उदू बाद इत्थे साडा कोई दोस्त नहीं, कोई मित्र नहीं। जिहड़ा पक्का घर आ उस नूं उस दे विच थां मिलदी जिहड़े भगती दे विच रंगे हुंदे ने। इस करके जेड़े तेरे भगत ने वो तेरे दरबार दे विच सोहणे लगदे ने।
शब्द सुहाया जीओ,
क्योंकि उन्हां नूं शब्द ने, गुरु दे शब्द ने, रब दी बंदगी ने उन्हां नूं सोहणे बना दिता। वो रब नूं पसंद तां आए क्योंकि उन्हां ने अपनी जिंदगी दे विच रब दे हुक्म दे विच रह करके नाम दी शब्द दी कमाई कीती, जिदे नाल रब नूं ओह भा गए, सोहणे लग गए।
बोलहे अमृत बाण,
ओह अमृत बचन बोलदे ने, ओह अमृत बाणी दे विच रुझे रहिंदे ने, उहनां दे मुखों जिहड़ी बोली होई गल आ ओह अमृत वांगू वरसदी आ, ओह बहुतिआं नूं सुधार वी जांदी आ। क्योंकि असी जपजी साहिब दे विच अखीर ते सलोक पढ़दे ने, पढ़दे आ जिन्नी नाम ध्याया गए मुशक्कत काल, ਉਹ ਆਪ ਤਾਂ ਘਾਲਣਾ ਕਰਦੇ ਨੇ, ਮੁਸ਼ਕਤ ਕਰਦੇ ਨੇ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਉਹ ਆਪ ਤਾਂ ਰੱਬ ਦੇ ਘਰ ਦੇ ਵਿੱਚ ਜਾ ਕੇ ਉੱਜਲ ਹੁੰਦੇ ਨੇ, ਉਹਨਾਂ ਨੂੰ ਸਤਿਕਾਰ ਮਿਲਦਾ, ਦਰਬਾਰ ਵਿੱਚ ਚਲੇ ਜਾਂਦੇ ਨੇ, ਪਰ ਕਿੰਨਿਆਂ ਨੂੰ ਨਾਲ ਵੀ ਲੈ ਜਾਂਦੇ ਨੇ, ਕਿੰਨੇ ਹੀ ਨਾਲ ਵਾਲੇ ਸੰਗੀਆਂ ਸਾਥੀਆਂ ਨੂੰ ਵੀ ਉਹ ਤਾਰ ਲੈਂਦੇ ਨੇ। ਉਹਨਾਂ ਦੀ ਅੰਮ੍ਰਿਤ ਬਾਣੀ ਐਸੀ ਮੁੱਖੋਂ ਨਿਕਲਦੀ ਹੈ,
ਰਸਨ ਰਸਾਇਆ ਜੀਓ,
ਉਹਨਾਂ ਦੀ ਰਸਨਾ ਦੇ ਵਿੱਚੋਂ ਸੋਹਣਾ ਨਾਮ ਦਾ ਰਸ ਸਦਾ ਕਿਰਦਾ ਹੈ।
ਰਸਨ ਰਸਾਏ ਨਾਮ ਤਸਾਏ,
ਉਹਨਾਂ ਦੀ ਰਸਨਾ ਦੇ ਉੱਤੇ ਵਾਹਿਗੁਰੂ ਨੇ ਕਿਰਪਾ ਕਰਕੇ ਆਪ ਅਕਾਲ ਪੁਰਖ ਨੇ ਆਪਣਾ ਨਾਮ ਸਦਾ ਲਈ ਪੱਕਾ ਕਰ ਦਿੰਦਾ। ਵਾਹਿਗੁਰੂ ਉਹਨਾਂ ਨੂੰ ਕਦੇ ਵੀ ਭੁੱਲਣ ਨਹੀਂ ਦਿੰਦਾ। ਜੇ ਕੋਈ ਗੁਰਮੁਖ ਪਿਆਰਾ ਰਾਹ ਤੋਂ ਭਟਕਦਾ ਵੀ ਆ ਤਾਂ ਰੱਬ ਉਂਗਲ ਫੜ ਕੇ ਉਹਨੂੰ ਵਾਪਸ ਲੈ ਆਉਂਦਾ। ਇਸ ਕਰਕੇ ਸਦਾ ਅਰਦਾਸ ਕਰੀਏ ਕਿ ਰੱਬਾ, ਜੇ ਜਾਣੇ ਅਣਜਾਣੇ ਦੇ ਵਿੱਚ ਵੀ ਅਸੀਂ ਗਲਤ ਰਾਹੇ ਪਏ ਹੋਏ ਹਾਂ, ਭਾਵੇਂ ਅਸੀਂ ਉੱਪਰੋਂ ਧਰਮੀ ਹਾਂ, ਪਰ ਜੇ ਸਾਡੇ ਅੰਦਰ ਫਿਰ ਵੀ ਕਿਸੇ ਤਰ੍ਹਾਂ ਦੀ ਮੈਲ ਆ, ਤੂੰ ਆਪ ਹੀ ਕਿਰਪਾ ਕਰ, ਉਹ ਮੈਲ ਕੱਢ ਦੇ ਤੇ ਆਪਣੇ ਮੇਰੀ ਜਿਹੜੀ ਰਸਨਾ ਵਾ ਉਹਦੇ ਉੱਤੇ ਪੱਕੇ ਤੌਰ ਤੇ ਆਪਣਾ ਅੰਮ੍ਰਿਤ ਨਾਮ ਆ ਜਿਹੜਾ ਉਹ ਬਖਸ਼ ਦੋ।
ਗੁਰ ਕੈ ਸ਼ਬਦ ਵਿਕਾਣੇ,
ਉਹ ਗੁਰੂ ਦੇ ਸ਼ਬਦ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਵੇਚਿਆ ਹੁੰਦਾ। ਵੇਚਣ ਤੋਂ ਭਾਵ ਕਿ ਗੁਰਬਾਣੀ ਦੇ ਉੱਤੇ ਉਹਨਾਂ ਦਾ ਇੰਨਾ ਨਿਸ਼ਚਾ ਹੁੰਦਾ ਕਿ ਗੁਰਬਾਣੀ ਦੇ ਹੁਕਮਾਂ ਦੇ ਉੱਤੇ ਚੱਲਦੇ ਨੇ, ਆਪਣੀ ਜਿਹੜੀ ਮੱਤ ਆ ਗੁਰੂ ਨੂੰ ਵੇਚ ਦਿੰਦੇ ਨੇ, ਆਪਣੀ ਮੱਤ ਨਹੀਂ ਵਰਤਦੇ, ਆਪਣੀ ਮੱਤ ਤੋਂ ਕਿਤੇ ਵੀ ਨਹੀਂ ਵਰਤਦੇ, ਜਦੋਂ ਵੀ ਵਰਤਦੇ ਨੇ ਉਹ ਗੁਰ ਮੱਤ ਵਰਤਦੇ ਨੇ, ਗੁਰੂ ਤੋਂ ਹੀ ਸੋਝੀ ਮੰਗਦੇ ਨੇ, ਆਪ ਹੁਦਰੀਆਂ ਨਹੀਂ ਕਰਦੇ। ਇਸ ਕਰਕੇ ਉਹਨਾਂ ਦੀ ਜਿਹੜੀ ਰਸਨਾ ਵਾ ਉਸ ਦੇ ਉੱਤੇ ਜਿਹੜਾ ਨਾਮ ਆ ਉਹ ਪੱਕਾ ਹੋ ਜਾਂਦਾ ਤੇ ਗੁਰੂ ਦੇ ਸ਼ਬਦ ਨੂੰ ਉਹ ਆਪਣਾ ਆਪਾ ਵੇਚ ਦਿੰਦੇ ਨੇ।
ਪਾਰਸ ਪਰਸਿਆ ਪਾਰਸ ਹੋਏ,
ਹਰ ਹਰ ਜਨ ਦੁਇ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਹੇ। ਜਿਵੇਂ ਦਸਵੇਂ ਪਾਤਸ਼ਾਹ ਜੀ ਦਾ ਇਹ ਬਚਨ ਹੈ ਕਿ ਜਿਹੜੇ ਗੁਰੂ ਦੇ ਨਾਲ ਜੁੜ ਜਾਂਦੇ ਨੇ ਗੁਰੂ ਪਾਰਸ ਦੀ ਤਰ੍ਹਾਂ, ਪਾਰਸ ਉਹ ਪੱਥਰ ਹੁੰਦਾ ਜਿਹੜਾ ਜਿਹਦੇ ਨਾਲ ਜੁੜਦਾ ਉਹ ਦੂਜੀ ਚੀਜ਼ ਨੂੰ ਵੀ ਉਦਾਂ ਦਾ ਕੀਮਤੀ ਬਣਾ ਦਿੰਦਾ। ਉਵੇਂ ਹੀ ਗੁਰੂ ਪਾਰਸ ਆ, ਜਿਹੜਾ ਵੀ ਮਨੁੱਖ ਗੁਰੂ ਦੇ ਨਾਲ ਜੁੜਦਾ ਉਸ ਨੂੰ ਗੁਰੂ ਪਾਰਸ ਆ ਜਿਹੜਾ ਉਹ ਆਪਣੇ ਵਰਗਾ ਪਾਰਸ ਬਣਾ ਦਿੰਦਾ ਤੇ ਉਹ ਹੋਰਾਂ ਦਾ ਜੀਵਨ ਵੀ ਉਧਾਰ ਦਿੰਦਾ। ਪਾਰਸ ਪਰਸਿਆ ਪਾਰਸ ਹੋਏ, ਪਾਰਸ ਦੇ ਨਾਲ ਜੁੜ ਕੇ ਆਪ ਵੀ ਉਹ ਪਾਰਸ ਬਣ ਜਾਂਦੇ ਹਨ।
ਜਾ ਤੇਰਾ ਮਨ ਭਾਣੇ,
ਜਾਂ ਜੇ ਉਹ ਤੈਨੂੰ ਭਾ ਜਾਣ ਤਾਂ, ਜਿਹੜੇ ਤੈਨੂੰ ਭਾ ਜਾਂਦੇ ਨੇ ਉਹਨੂੰ ਤੂੰ ਗੁਰੂ ਮਿਲਾ ਦਿੰਦਾ। ਗੁਰੂ ਜਿਹੜਾ ਦਰਗਾਹ ਦਾ ਬਸੀਠ, ਦਰਗਾਹ ਦਾ ਵਿਚੋਲਾ ਹੈ, ਉਹ ਗੁਰਦੁਆਰੇ ਆ ਜਾਂਦਾ। ਗੁਰੂ ਘਰ ਦੇ ਵਿੱਚ ਆ ਕੇ ਉਹਨੂੰ ਆਪਣੇ ਪਾਪਾਂ ਦੀ ਸੋਝੀ ਹੋ ਜਾਂਦੀ। ਉਹ ਗੁਰੂ ਦੇ ਮੂਹਰੇ ਝੁੱਕਦਾ, ਗੁਰੂ ਦੀ ਮਰਿਆਦਾ ਨੂੰ ਮੰਨਦਾ, ਅੰਮ੍ਰਿਤਧਾਰੀ ਹੋ ਜਾਂਦਾ, ਗੁਰੂਆਂ ਦੇ ਹੁਕਮਾਂ ਦੇ ਉੱਤੇ ਚੱਲ ਕੇ ਸੇਵਾ ਸਿਮਰਨ ਕਰਦਾ। ਤੇ ਇਸ ਤਰ੍ਹਾਂ ਜਦੋਂ ਉਹ ਅਕਾਲ ਪੁਰਖ ਨੂੰ ਭਾ ਜਾਵੇ ਤਾਂ ਉਦੋਂ ਉਹ ਗੁਰੂ ਪਾਰਸ ਦੇ ਨਾਲ ਰਲ ਕੇ ਆਪ ਵੀ ਪਾਰਸ ਹੋ ਜਾਂਦਾ ਤੇ ਆਪ ਵੀ ਤਰਦਾ ਤੇ ਆਪਣੀਆਂ ਕੁਲਾਂ ਨੂੰ ਵੀ ਤਾਰ ਦਿੰਦਾ ਹੈ।
ਅਮਰਾ ਪਦ ਪਾਇਆ ਆਪ ਗਵਾਇਆ,
ਅਮਰਾ ਪਦ ਜਿਹੜਾ ਸਦਾ ਅਮਰ ਰਹਿਣ ਵਾਲੀ ਪਦਵੀ ਆ ਉਹ ਉਸ ਨੂੰ ਮਿਲ ਜਾਂਦੀ ਆ, ਆਪਣਾ ਆਪਾ ਉਹ ਗਵਾ ਲੈਂਦਾ ਹੈ।
ਵਿਰਲਾ ਗਿਆਨ ਵਿਚਾਰੀ,
ਪਰ ਇਸ ਤਰ੍ਹਾਂ ਦਾ ਗਿਆਨ ਵਿਰਲਾ ਹੀ ਕੋਈ ਵਿਚਾਰਦਾ। ਦੁਨਿਆਵੀ ਗਿਆਨ ਤਾਂ ਸਾਰੇ ਵਿਚਾਰਦੇ ਨੇ। ਜਦੋਂ ਚਾਰ ਬੰਦੇ ਅਸੀਂ ਇਕੱਠੇ ਹੁੰਦੇ ਹਾਂ ਦੁਨੀਆਂ ਦੀਆਂ ਗੱਲਾਂ ਕਰਨੀਆਂ, ਦੁਨੀਆਂ ਦੀਆਂ ਗੱਲਾਂ ਕਰ ਕਰਕੇ ਆਪਣੇ ਆਪਣੀ ਰੂਹ ਨੂੰ ਖੁਸ਼ੀ ਦੇਣੀ, ਇਹ ਸਾਰੇ ਕੱਚੇ ਆਨੰਦ ਹਨ। ਇਹਨਾਂ ਤੋਂ ਪਰੇ ਹੋ ਕੇ, ਨਕਲੀ ਚੀਜ਼ਾਂ ਤੋਂ ਪਰੇ ਹੋ ਕੇ ਅਸਲ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਨਾ ਹੀ ਅਮਰਾ ਪਦ ਦੀ ਪ੍ਰਾਪਤੀ ਦਾ ਰਾਹ ਹੈ। ਅਮਰ ਹੋਣ ਵਾਲਾ ਜਿਹੜੀ ਪਦਵੀ ਆ ਉਹ ਤਾਂ ਹੀ ਮਿਲਦੀ ਆ, ਪਰ ਇਹ ਜਿਹੜਾ ਗਿਆਨ ਆ ਉਹ ਵਿਰਲਿਆਂ ਨੂੰ ਹੀ ਨਸੀਬ ਹੁੰਦਾ ਹੈ।
ਨਾਨਕ ਭਗਤ ਸੋਹਣ ਦਰ ਸਾਚਾ,
ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਫੇਰ ਫਰਮਾਉਂਦੇ ਨੇ, ਸਤਿਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਜਿਹੜੇ ਇਸ ਰਾਹ ਉੱਤੇ ਚੱਲਦੇ ਆ ਉਹ ਭਗਤ ਰੱਬ ਦੇ ਘਰ ਦੇ ਵਿੱਚ ਬੈਠੇ ਸੋਹਣੇ ਲੱਗਦੇ ਹਨ।
ਸਾਚੇ ਕੇ ਵਪਾਰੀ,
ਉਹ ਸੱਚੇ ਅਕਾਲ ਪੁਰਖ ਦੇ ਵਪਾਰੀ ਹੁੰਦੇ ਆ। ਉਹ ਵਪਾਰੀ ਕਿਹੋ ਜਿਹੇ ਹੁੰਦੇ ਆ? ਜੇ ਅਸੀਂ ਸਿੱਖ ਇਤਿਹਾਸ ਦੇ ਵਿੱਚ ਨਿਗਾਹ ਮਾਰੀਏ ਤਾਂ ਉਹ ਵਪਾਰੀ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੂੰ ਧਰਮ ਦੇ ਉੱਤੋਂ, ਗੁਰੂ ਦੇ ਉੱਤੋਂ ਹੋਰ ਕੋਈ ਚੀਜ਼ ਹੀ ਨਹੀਂ ਹੁੰਦੀ। ਉਹਨਾਂ ਨੂੰ ਮਾਇਆ ਦਾ ਲਾਲਚ ਘੱਟ ਹੁੰਦਾ, ਨਾਮ ਜਪਣ ਦਾ ਲਾਲਚ ਵੱਧ ਹੁੰਦਾ। ਭਾਵੇਂ ਉਹਨਾਂ ਦੀ ਜਿਹੜੀ ਇੱਜ਼ਤ ਪੈ ਜਾ, ਉਹ ਅਕਾਲ ਪੁਰਖ ਇੱਥੇ ਦੋਵੇਂ ਥਾਵ ਰੱਖੇ ਗੁਰਸੂਰੇ, ਹਾਲਤ ਪਾਲਤ ਪ੍ਰਭ ਦੋਹੇ ਸਵਾਰੇ, ਕਾਰਜ ਹੋਏ ਸਗਲੇ ਪੂਰੇ। ਭਾਵੇਂ ਉਹਦੇ ਸਾਰੇ ਕਾਰਜ ਪੂਰਾ ਕਰਨ ਵਾਲਾ ਆਪ ਵਾਹਿਗੁਰੂ ਹੈ, ਉਹ ਜਿਹੜੇ ਸੱਚੇ ਵਾਹਿਗੁਰੂ ਦੇ ਵਪਾਰੀ ਨੇ ਉਹ ਉਸ ਦੇ ਦਰਬਾਰ ਦੇ ਵਿੱਚ ਸੋਹਣੇ ਲੱਗਦੇ ਨੇ।
ਭੁੱਖ ਪਿਆਸੋ ਆਥ,
ਜਿਹੜੀ ਭੁੱਖ ਪਿਆਸ ਆ, ਜੋ ਮਾਇਆ ਦੀ ਭੁੱਖ ਪਿਆਸ ਆ, ਉਹ ਮਨੁੱਖ ਨੂੰ
ਕਿਉਂ ਦਰ ਜਾਏ ਸਾ ਜੀਓ,
ਉਹ ਉਸ ਨੂੰ ਦਰ ਦੇ ਉੱਤੇ ਪਹੁੰਚਣ ਨਹੀਂ ਦਿੰਦੀ। ਜਿਹੜੀ ਮਾਇਆ ਦੀ ਭੁੱਖ ਪਿਆਸ ਆ ਉਹ ਬੰਦੇ ਨੂੰ ਇੱਥੇ ਹੀ ਉਲਝਾਈ ਰੱਖਦੀ ਆ ਦੁਨੀਆਂ ਵਿੱਚ ਹੀ। ਜਦੋਂ ਉਸ ਤੋਂ ਉੱਪਰ ਉੱਠ ਕੇ ਦੇਖਦੇ ਹਾਂ ਉਦੋਂ ਹੀ ਰੱਬ ਦੇ ਦਰ ਦੇ ਉੱਤੇ ਜਾਇਆ ਜਾ ਸਕਦਾ। ਇਸ ਤਰ੍ਹਾਂ ਦੀ ਭੁੱਖ ਪਿਆਸ, ਜਿਹੜੀ ਨਿਰਿਓ ਹੀ ਮਾਇਆ ਦੀ ਭੁੱਖ ਪਿਆਸ ਆ, ਉਹ ਰੱਬ ਦੇ ਨਾਲ ਬੰਦੇ ਨੂੰ ਨਹੀਂ ਜੁੜਨ ਦਿੰਦੀ।
ਸਤਿਗੁਰ ਪੁੱਛੋ ਜਾਏ,
ਸਤਿਗੁਰੂ ਨੂੰ ਜਾ ਕੇ ਪੁੱਛੋ, ਹੇ ਭਾਈ ਸਤਿਗੁਰੂ ਨੂੰ ਜਾ ਕੇ ਪੁੱਛੋ ਕਿ ਦੁਨੀਆਂ ਵਿੱਚ ਰਹਿ ਕੇ, ਮਾਇਆ ਵਿੱਚ ਰਹਿ ਕੇ ਮੈਂ ਕਿਵੇਂ ਨਾਮ ਜਪਾਂ।
ਨਾਮ ਧਿਆਏ ਸਾ ਜੀਓ,
ਕਿਵੇਂ ਮੈਂ ਨਾਮ ਨੂੰ ਧਿਆਵਾਂ, ਕਿਵੇਂ ਮੈਂ ਆਪਣੀ ਜਿਹੜੀ ਰੂਹ ਹੈ ਉਸ ਨੂੰ ਨਾਮ ਦੇ ਵਿੱਚ ਰੰਗਾਂ। ਇਹ ਗੱਲ ਗੁਰੂ ਨੂੰ ਜਾ ਕੇ ਪੁੱਛੋ, ਕਿਸੇ ਕੱਚੇ ਪਿੱਲੇ ਕੋਲ ਨਾ ਜਾਓ, ਕਿਸੇ ਨਕਲੀ ਦੇਹਧਾਰੀ ਪਖੰਡੀ ਕੋਲ ਨਾ ਜਾਓ, ਗੁਰੂ ਗ੍ਰੰਥ ਸਾਹਿਬ ਜੀ ਕੋਲ ਆਓ, ਪਾਵਨ ਗੁਰਧਾਮਾਂ ਦੇ ਦਰਸ਼ਨ ਕਰੋ, ਸਿੱਖ ਇਤਿਹਾਸ ਦੀ ਪੜ੍ਹਾਈ ਕਰੋ, ਆਪਣੀ ਹੋਂਦ ਨੂੰ ਪਛਾਣੋ ਕਿ ਅਸੀਂ ਕੌਣ ਆ ਤੇ ਅਸੀਂ ਕੀ ਕਰਨਾ ਆ, ਸਾਡੇ ਪੁਰਖਿਆਂ ਨੇ ਕੀ ਕੀਤਾ ਤੇ ਸਾਡਾ ਕੀ ਫਰਜ਼ ਆ। ਨਸ਼ਿਆਂ ਤੋਂ ਪਰਹੇਜ਼ ਕਰੀਏ, ਅੰਮ੍ਰਿਤਧਾਰੀ ਹੋ ਕੇ ਗੁਰੂ ਵਾਲੇ ਬਣ ਕੇ ਗੁਰੂ ਨੂੰ ਜਾ ਕੇ ਪੁੱਛੀਏ ਕਿ ਹੇ ਗੁਰੂ, ਮੈਂ ਤੇਰੀ ਸ਼ਰਨ ਵਿੱਚ ਆਇਆ, ਸਾਨੂੰ ਸਹੀ ਜੀਵਨ ਦਾ ਰਾਹ ਦਿਖਲਾ।
ਸੱਚ ਨਾਮ ਧਿਆਈ ਸਾਚ ਚਵਾਈ,
ਜਿਨ੍ਹਾਂ ਨੇ ਸੱਚੇ ਨਾਮ ਨੂੰ ਧਿਆਇਆ ਤੇ ਮੁਖੋਂ ਸੱਚੇ ਨਾਮ ਨੂੰ ਅਲਾਇਆ ਹੈ।
ਗੁਰਮੁਖ ਸਾਚ ਪਛਾਣਾ,
ਉਹਨਾਂ ਗੁਰਮੁਖਾਂ ਨੇ ਗੁਰੂ ਦੇ ਵੱਲ ਨੂੰ ਮੁਖ ਕਰਕੇ ਸੱਚ ਨੂੰ ਪਛਾਣ ਲਿਆ। ਗੁਰੂ ਦੀ ਰਹਿਤ ਮਰਿਆਦਾ, ਗੁਰੂ ਦੀ ਆਗਿਆ ਦੇ ਵਿੱਚ ਚੱਲ ਕਰਕੇ ਉਹਨਾਂ ਨੇ ਅਕਾਲ ਪੁਰਖ ਦੇ ਨਾਲ ਪ੍ਰੇਮ ਪ੍ਰੀਤ ਪਾ ਲਈ।
ਦੀਨਾ ਨਾਥ ਦਇਆਲ ਨਿਰੰਜਨ,
ਗਰੀਬਾਂ ਦਾ ਰਾਖਾ, ਗਰੀਬਾਂ ਦਾ ਨਾਥ, ਗਰੀਬਾਂ ਦੇ ਉੱਤੇ ਕਿਰਪਾ ਕਰਨ ਵਾਲਾ ਦਇਆਲ ਨਿਰੰਜਨ, ਜਿਹੜਾ ਸਾਰੀ ਦੁਨੀਆ ਦੇ ਉੱਤੇ ਮਾਇਆ ਨੂੰ ਪੈਦਾ ਕਰਨ ਵਾਲਾ ਪਰ ਆਪ ਨਿਰੰਜਨ ਆ, ਉਹਨੂੰ ਕਿਸੇ ਚੀਜ਼ ਨਾਲ ਪਿਆਰ ਨਹੀਂ, ਆਪ ਬਣਾ ਕੇ ਵੀ ਉਹ ਇਸ ਤੋਂ ਰਹਿਤ ਹੈ।
ਆਨੰਦਿਨ ਨਾਮ ਵਖਾਣਾ,
ਆਨੰਦਿਨ ਜਿਹੜੇ ਗੁਰੂ ਦੇ ਵੱਲ ਨੂੰ ਮੁੱਖ ਕਰ ਲੈਂਦੇ ਨੇ, ਗੁਰੂ ਤੋਂ ਸੋਝੀ ਮੰਗਦੇ ਨੇ, ਫਿਰ ਉਹ ਆਨੰਦਿਨ ਭਾਵ ਹਰ ਰੋਜ਼ ਹਰ ਪਲ ਨਾਮ ਦੇ ਵਿੱਚ ਰੰਗੇ ਜਾਂਦੇ ਨੇ ਤੇ ਇਸ ਆਨੰਦ ਦੀ ਪ੍ਰਾਪਤੀ ਕਰ ਲੈਂਦੇ ਹਨ।
ਕਰਨੀ ਕਾਰ ਤੁਰਹੋਂ ਫੁਰਮਾਈ,
ਪਰ ਅਖੀਰ ਤੇ ਸੱਚੇ ਪਾਤਸ਼ਾਹ ਜੀ ਫਿਰ ਇਹੀ ਫਰਮਾਨ ਕਰਦੇ ਨੇ, ਇਹ ਜਿਹੜੀ ਕਰਨੀ ਆ, ਇਹ ਜਿਹੜੀ ਕਾਰ ਆ, ਇਹ ਧੁਰੋਂ ਰੱਬ ਨੇ ਲਿਖੀ ਹੁੰਦੀ ਆ, ਬੰਦੇ ਦਾ ਕਦੇ ਵੱਸ ਨਹੀਂ ਚੱਲਦਾ। ਕਈ ਵਾਰ ਨਾ ਚਾਹੁੰਦਿਆਂ ਹੋਇਆਂ ਵੀ ਮਨੁੱਖ ਗਲਤ ਰਾਹ ਪੈ ਜਾਂਦਾ, ਕਿਉਂਕਿ ਉਹਦੇ ਪਿਛਲੇ ਕੋਈ ਮਾੜੇ ਕਰਮ ਹੁੰਦੇ ਆ। ਜੇ ਅਸੀਂ ਅਰਦਾਸ ਕਰਨੀ ਆ, ਅੱਜ ਚੀਜ਼ਾਂ ਦੀ ਪਦਾਰਥਾਂ ਦੀ ਅਰਦਾਸ ਨਾ ਕਰੀਏ, ਨਾਮ ਦੀ ਅਰਦਾਸ ਕਰੀਏ, ਨਾਮ ਵਿੱਚ ਸਾਰਾ ਕੁਛ ਹੀ ਆ ਜਾਂਦਾ। ਜੇ ਅਸੀਂ ਆਪਣੇ ਧੀਆਂ ਪੁੱਤਾਂ ਵਾਸਤੇ ਅਰਦਾਸ ਕਰਨੀ ਆ, ਕੋਈ ਹੋਰ ਪਦਾਰਥ ਦੀ ਜਾਂ ਵਿਦੇਸ਼ ਜਾਣ ਦੀ ਨਾ ਕਰੀਏ, ਅਸੀਂ ਸਗੋਂ ਇਹ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਇਹਨੂੰ ਨਾਮ ਨਾਲ ਜੋੜੀ ਰੱਖੀ, ਕਿਉਂਕਿ ਜਿਹੜਾ ਨਾਮ ਦੇ ਨਾਲ ਜੁੜ ਜਾਂਦਾ ਉਹ ਕਦੇ ਹਾਰਦਾ ਨਹੀਂ, ਉਹ ਕਦੇ ਜ਼ਿੰਦਗੀ ਦੇ ਵਿੱਚ ਧੋਖਾ ਨਹੀਂ ਖਾਂਦਾ। ਦੁਨੀਆਂ ਦੇ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਅਸੀਂ ਧੋਖੇ ਖਾ ਸਕਦੇ ਹਾਂ, ਅਸੀਂ ਮਾਇਆ ਦੇ ਅਧੀਨ ਹੋ ਸਕਦੇ ਹਾਂ, ਸਾਡਾ ਜੀਵਨ ਵਿਗੜ ਸਕਦਾ, ਪਰ ਜੇ ਨਾਮ ਦੇ ਵਿੱਚ ਰੱਤੇ ਹੋਏ ਹਾਂ, ਸਾਡੀ ਪੈਜ ਰੱਖਣ ਵਾਲਾ ਵੀ ਉਹ ਆ, ਸਾਨੂੰ ਮਾਇਆ ਦਾ ਪ੍ਰਬੰਧ ਕਰਕੇ ਦੇਣ ਵਾਲਾ ਵੀ ਉਹ ਆ, ਨਾਮ ਦੇ ਵਿੱਚ ਭਾਵ ਸਾਰਾ ਕੁਝ ਹੀ ਆ ਜਾਂਦਾ ਹੈ।
ਆਪ ਮੁਆ ਮਨ ਮਾਰੀ,
ਪਰ ਜੇ ਧੁਰੋਂ ਅਕਾਲ ਪੁਰਖ ਦਾ ਹੋਵੇ ਨਾ, ਕਰਮ ਹੋਵੇ, ਰਹਿਮਤ ਹੋਵੇ, ਤਾਂ ਆਪ ਬੰਦਾ ਆਪਣਾ ਆਪਾ ਅੰਦਰੋਂ ਮਾਰ ਲੈਂਦਾ, ਹੰਕਾਰ ਛੱਡ ਜਾਂਦਾ, ਕਿਉਂਕਿ ਹਉਮੈ ਨਾਵੈ ਨਾਲ ਵਿਰੋਧ ਹੈ, ਹੰਕਾਰ ਦਾ ਤੇ ਨਾਮ ਦਾ ਸਦਾ ਵਿਰੋਧ ਰਿਹਾ। ਜਿਹੜਾ ਬੰਦਾ ਹੰਕਾਰ ਦੇ ਵਿੱਚ ਰਹਿੰਦਾ ਚੱਤੋ ਪੈਰ, ਉਹਨੂੰ ਨਾਮ ਨਹੀਂ ਰੱਬ ਦਾ ਯਾਦ ਆ ਸਕਦਾ, ਤੇ ਜਦੋਂ ਉਹਨੂੰ ਨਾਮ ਯਾਦ ਨਹੀਂ ਆਉਣਾ ਤਾਂ ਉਹਨੇ ਆਪਣਾ ਮਨ ਨਹੀਂ ਮਾਰਨਾ, ਤੇ ਜਿਹਨੇ ਮਨ ਨਹੀਂ ਮਾਰਨਾ ਉਹਨੇ ਸਦਾ ਭਟਕਦਾ ਰਹਿਣਾ ਹੈ।
ਨਾਨਕ ਨਾਮ ਮਹਾਰਸ ਮੀਠਾ,
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਵਾਹਿਗੁਰੂ ਦਾ ਨਾਮ ਆ ਉਹ ਮਹਾਰਸ ਮੀਠਾ ਹੈ, ਸਾਰੇ ਰਸਾਂ ਦੇ ਨਾਲੋਂ ਉੱਤੇ ਹੈ। ਕਿੰਨਾ ਕੁ ਮਿੱਠਾ ਵਾ, ਬਾਬਾ ਫਰੀਦ ਜੀ ਨੂੰ ਉਹਨਾਂ ਦੀ ਮਾਤਾ ਨਮਾਜ਼ ਪੜ੍ਹਾਉਣ ਦੇ ਵਾਸਤੇ ਗੁੜ ਸ਼ੱਕਰ ਦੀ ਪੁੜੀ ਜਿਹੜੀ ਉਹਨਾਂ ਦੇ ਮਸੱਲੇ ਦੇ ਥੱਲੇ ਰੱਖਦੀ ਸੀ, ਤੇ ਜਦੋਂ ਇੱਕ ਵਾਰ ਰੱਖਣਾ ਭੁੱਲ ਗਏ ਤਾਂ ਖੁਦਾ ਨੇ ਉਹਨਾਂ ਦੇ ਮਸੱਲੇ ਦੇ ਥੱਲੇ ਸ਼ੱਕਰ ਹੀ ਸ਼ੱਕਰ ਕਰ ਦਿੱਤੀ। ਫਿਰ ਜਦੋਂ ਭਗਤੀ ਕਰਨ ਗਏ, ਨਾਲ ਕਿੰਨੇ ਹੀ ਤਰ੍ਹਾਂ ਦੀਆਂ ਮਿੱਠੀਆਂ ਵਸਤੂਆਂ ਖੰਡ ਪਦਾਰਥ ਭੇਜੇ, ਤੇ ਜਦੋਂ ਵਾਪਸ ਆਏ ਤਾਂ ਪੁੱਛਿਆ ਕਿ ਪੁੱਤਰ ਮੈਨੂੰ ਇਹ ਗੱਲ ਦੱਸ ਵੀ ਜਿਹੜੀਆਂ ਚੀਜ਼ਾਂ ਮੈਂ ਤੈਨੂੰ ਖਾਣ ਨੂੰ ਦਿੱਤੀਆਂ ਉਹਨਾਂ ਦੇ ਵਿੱਚੋਂ ਨਾਮ ਦੇ ਸਵਾਦ ਵਰਗੀ ਕਿਹੜੀ ਆ। ਤਾਂ ਬਾਬਾ ਜੀ ਨੇ ਫਰਮਾਇਆ ਕਿ ਹੇ ਮਾਂ, ਨਾਮ ਦੇ ਸਵਾਦ ਤੱਕ ਕੋਈ ਵੀ ਦੁਨੀਆਂ ਦੀ ਵਸਤੂ ਆ ਨਾ ਜਿਹੜੀ, ਉਹ ਪੁੱਜ ਨਹੀਂ ਸਕਦੀ ਨਾਮ ਦੇ ਵਿੱਚ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇਹ ਮਹਾਰਸ ਮਿੱਠਾ ਹੈ, ਇਸ ਦੇ ਉੱਪਰੋਂ ਮਿੱਠੀ ਚੀਜ਼ ਹੋਰ ਕੋਈ ਨਹੀਂ ਹੈ।
ਤ੍ਰਿਸ਼ਨਾ ਨਾਮ ਨਿਵਾਰੀ,
ਇਹ ਜਿਹੜਾ ਨਾਮ ਆ ਉਹ ਜਨਮਾਂ ਜਨਮਾਂ ਦੀਆਂ ਭੁੱਖਾਂ ਦੂਰ ਕਰ ਦਿੰਦਾ, ਉਹ ਤ੍ਰਿਸ਼ਨਾ ਦੂਰ ਕਰ ਦਿੰਦਾ, ਉਹ ਭਟਕਣਾ ਦੂਰ ਕਰ ਦਿੰਦਾ। ਭਟਕਣਾ ਕਈ ਤਰ੍ਹਾਂ ਦੀ ਹੁੰਦੀ, ਪੰਜੇ ਵਿਕਾਰ ਸਾਨੂੰ ਭਟਕਣਾ ਵਿੱਚ ਲੈ ਕੇ ਜਾਂਦੇ, ਕਿਸੇ ਨੂੰ ਕਾਮ ਦੀ ਭਟਕਣਾ ਲੱਗੀ ਆ, ਕਿਸੇ ਨੂੰ ਕ੍ਰੋਧ ਦੀ ਲੱਗੀ ਆ, ਕਿਸੇ ਨੂੰ ਲੋਭ ਦੀ ਲੱਗੀ ਆ, ਕਿਸੇ ਨੂੰ ਮੋਹ ਦੀ ਲੱਗੀ ਆ, ਕਿਸੇ ਨੂੰ ਹੰਕਾਰ ਦੀ ਲੱਗੀ ਆ। ਇਹ ਜਿੰਨੀਆਂ ਵੀ ਵਿਕਾਰੀ ਭਟਕਣਾਵਾਂ ਨੇ, ਅਕਾਲ ਪੁਰਖ ਵਾਹਿਗੁਰੂ ਹੀ ਆਪਣੀ ਕਿਰਪਾ ਕਰਕੇ ਨਾਮ ਦੇ ਕੇ ਬੰਦੇ ਨੂੰ ਇਹਨਾਂ ਭਟਕਣਾ ਤੋਂ ਦੂਰ ਕਰ ਸਕਦਾ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਾਨੂੰ ਨਾਮ ਦੀ ਬਖਸ਼ਿਸ਼, ਸਾਨੂੰ ਬਾਣੀ ਬਾਣੇ ਦੀ ਬਖਸ਼ਿਸ਼ ਕਰਨ, ਤੇ ਅਸੀਂ ਵੀ ਇਸ ਰੱਬੀ ਮਾਰਗ ਦੇ ਉੱਤੇ ਚੱਲ ਕੇ ਆਪਣਾ ਜੀਵਨ ਸਫਲਾ ਕਰ ਸਕੀਏ। आओ अखीरलियां पंक्तियां फिर सरवण करके फतेह गजाइए जी।
करनी कार तुरहों फुरमाई, आप मुआ मन मारी, नानक नाम महारस मीठा, तृष्णा नाम निवारी। वाहे गुरु जी का खालसा, वाहे गुरु जी की फतेह।